आदि निरंजन है गुरु नानक तार के मूर्त है जागे आयो लोक सुनयो पर लोक सुनयो बे लोक सुनयो सब दर्शन पायो संगत पार उतारन को गुरु नानक साहिब पंथ चलायो वाहिगुरु श्री गुरु नानक साहिब तार के मूर्त है जागे आयो आद करो गुरुदेव को बंदन वाहिगुरु मुख माहे उचारी दोय कर जोर करो चरणा पर जाऊं सदा गुरु को बलिहारी कान सुने उपमा गुरु की गुरु मूरत ध्यान हृदय में धारी वाहे गुरु श्री गुरु नानक साहिब सेवक शरण गरी दरबारे दंडौत बंदन अनक वार सर्व कला सम्राथ डोलन ते राख प्रभु नानक दे कर हथ ज्ञान अंजन गुर दिया अज्ञान अंधेर बनास हर कृपा ते संत भेटिया नानक मन प्रगास गुजरै शास्त्र खाट पेंग गिरन चढ़ जाए अंध लखै भद्रो सुने जो काल कृपा कराए गुरु नानक पुरुषोत्तम परम परावर नाथ जुगल चरण मम वंदना कर कर धर परमाथ गुरु नानक सुख सिंध को हाथ जोर पर नाम जिस करना ते बढ़ेगी पाव है गात विश्राम
सतनाम श्री वाहे गुरु साहिब जी गौड़ी बैरागण एक ओंकार सतगुर प्रसाद सत जुग सत ते ता जगी द्वापर पूजा चार तीनों जोग तीनों दड़े काल केवल नाम आधार सत जोग सत ते ता जगी द्वापर पूजा चार तीनों जोग तीनों दड़े काल केवल नाम आधार वाहिगुरु जी का खालसा वाहिगुरु जी की फतेह।
धन धन साहिब श्री गुरु नानक देव जी महाराज धन धन साहिब श्री गुरु गोबिंद सिंह साहिब जी महाराज धन धन साहिब श्री गुरु ग्रंथ साहिब जी महाराज जी महान बख्शिश कृपालता का सदका सतगुरु जी के पावन पवित्र अस्थान गुरद्वारा श्री बेर साहब जी विखे आप सारिया संगतों अमृत वेले गुरु महाराज पावन दरबार विच हाजिर हो के चल रही है स्थान की मर्यादा के अनुसार पांच बाणियों का नितनेम श्री आसा जी वार का संपूर्ण कीर्तन हर जस शरवण करन तो उपरंत चल रही धन धन साहिब श्री गुरु ग्रंथ साहिब महाराज जी पावन गुरबाणी की लड़ीवार कथा 346 अंग ते गौड़ी राग की संपूर्णता है। ਭਗਤ ਰਵਿਦਾਸ ਜੀ ਦੇ ਇਹ ਪਾਵਨ ਬਾਣੀ ਦਾ ਆਖਰੀ ਸ਼ਬਦ ਹੈ, ਕਿਉਂਕਿ ਪੰਜ ਸ਼ਬਦ ਭਗਤ ਰਵਿਦਾਸ ਜੀ ਦੇ ਆਏ ਆ, ਚਾਰ ਸ਼ਬਦਾਂ ਦੀ ਵਿਆਖਿਆ ਹੋ ਚੁੱਕੀ ਹੈ, ਇਹ ਪੰਜਵਾਂ ਸ਼ਬਦ ਹੈ। ਇਹਦੇ ਵਿੱਚ ਭਾਵੇਂ ਜੀ ਚਾਰੇ ਯੁਗਾਂ ਦੀ ਜੋ ਮਰਿਆਦਾ ਹੈ ਉਹਦੇ ਬਾਰੇ ਨਿਰਣਾ ਕਰਕੇ ਦੱਸਦੇ ਆ। ਬਾਕੀ ਜਿਤਨੇ ਵੀ ਸੁਕਾਮ ਕਰਮ ਆ ਜਾਂ ਦੁਸ਼ ਕਰਮ ਮਾੜੇ ਕਰਮ ਆ, ਉਹਨਾਂ ਦੇ ਕਰਮ ਦੀ ਗਤੀ ਅਤੇ ਨਿਸ਼ਕਾਮ ਕਰਮਾਂ ਦਾ ਫਲ, ਇਹ ਸਾਰਾ ਵਰਣਨ ਕਰਕੇ ਦੱਸਣਗੇ। ਸੋ ਸਾਰੀਆਂ ਸੰਗਤਾਂ ਭਾਈ ਮਨ ਵਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗਜ ਵੱਜ ਕੇ ਬੋਲੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਵੈਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੌੜੀ ਰਾਗ ਹੈ, ਵੈਰਾਗਣ ਇਸ ਦੀ ਜਾਤੀ ਹੈ। ਪਹਿਲਾ ਸ਼ਬਦ ਜਿਹੜਾ ਸੀ ਉਹ ਗੌੜੀ ਪੂਰਵੀ, ਇਹ ਸ਼ਬਦ ਵੈਰਾਗਣ 'ਚ, ਕਿਉਂਕਿ ਹਰ ਚੀਜ਼ ਦੀ ਵਰਾਇਟੀ ਹੁੰਦੀ ਹੈ, ਨਸਲ ਹੁੰਦੀ ਹੈ, ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ, ਫਲਾਂ ਦੀਆਂ ਕਿੰਨੀਆਂ ਕਿਸਮਾਂ, ਰਾਜ ਦੀਆਂ ਕਿੰਨੀਆਂ ਕਿਸਮਾਂ, ਸਬਜ਼ੀਆਂ ਦੀਆਂ, ਬੰਦਿਆਂ ਦੀਆਂ ਨਸਲਾਂ, ਰੰਗ ਰੂਪ, ਦੇਸਾਂ ਪਰਦੇਸਾਂ ਦਾ, ਬੋਲੀਆਂ, ਕਿੰਨੇ ਤਰ੍ਹਾਂ ਦੇ ਅੰਤਰ ਹੈਗੇ ਆ। ਇਸੇ ਤਰ੍ਹਾਂ ਹੀ ਰਾਗ ਜਿਹੜੇ ਹੈ ਇਹਨਾਂ ਦੀ ਵੀ ਕਿਸਮ ਹੈ, ਇੱਕ ਰਾਗ ਦੇ ਵਿੱਚ ਉਹਨਾਂ ਦੀਆਂ ਕਿੰਨੀਆਂ ਕਿੰਨੀਆਂ ਇਹ ਜਾਤੀਆਂ ਆ, ਉਹਨਾਂ ਦੀ ਬੰਦਿਸ਼ ਵਗੈਰਾ, ਅਤੇ ਸਰਗਮਾਂ ਦਾ ਜੋੜ ਮੇਲ, ਤਾਲਾਂ ਦੀ ਬੰਦਿਸ਼, ਇਹ ਜੁਦੇ ਜੁਦੇ ਹੈ। ਇੱਥੇ ਗੌੜੀ ਵੈਰਾਗਣ ਹੈ, ਭਗਤ ਰਵਿਦਾਸ ਜੀ ਆਪਣੇ ਮੁਖਾਰਬਿੰਦ ਤੋਂ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮੇਸ਼ੁਰ ਇੱਕ ਅਦਵੈਤ ਸਰੂਪ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ।
ਸਤ ਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ।
ਕਿਉਂਕਿ ਯੁਗਾਂ ਦੀ ਵੰਡ ਕੀਤੀ ਹੈ, ਸਤਯੁਗ ਤ੍ਰੇਤਾ ਦੁਆਪਰ ਅਤੇ ਕਲਯੁਗ। ਹੁਣ ਸਤਯੁਗ ਦੇ ਵਿੱਚ ਲੋਕ ਸਤਵਾਦੀ ਸੀ, ਯੋਗਾ ਅਭਿਆਸੀ ਸੀ, ਮਨੁੱਖ ਦੀ ਉਮਰ 400 ਸਾਲ ਦੇ ਅੰਤਰਗਤ ਸੀ। ਤ੍ਰੇਤਾ ਇੱਕ ਕਲਾ ਘਟ ਗਈ, 300 ਸਾਲ ਦੀ ਰਹਿ ਗਈ। ਦੁਆਪਰ ਆ ਗਿਆ, 200 ਸਾਲ ਦੋ ਕਲਾ ਘਟ ਗਈਆਂ। ਫਿਰ ਇਸੇ ਤਰ੍ਹਾਂ ਕਲਯੁਗ, 3 ਕਲਾ ਚਲੇ ਗਈਆਂ, ਇਹ 100 ਸਾਲ ਉਮਰ ਆ। 100 ਸਾਲ ਵੀ ਹੁਣ ਕੋਈ ਭਾਗਾਂ ਵਾਲਾ ਭੋਗਦਾ, ਨਹੀਂ ਤਾਂ ਦੇਖੀਦਾ ਬਚਪਨ 'ਚ ਜਾਂ ਜਵਾਨੀ 'ਚ ਹੀ ਬਹੁਤ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ। ਖਾਣਾ ਪੀਣਾ ਵੀ ਉਹੋ ਜਿਹਾ ਹੀ ਹੈ, ਦੇਖਣਾ ਚੱਖਣਾ ਵੀ, ਸਾਰੀ ਕਿਰਿਆ ਹੀ ਅਸਤ ਵਿਅਸਤ ਹੋਈ ਹੈ, ਅਤੇ ਬਿਮਾਰੀਆਂ ਵੀ ਬੜੀਆਂ ਭਿਅੰਕਰ ਭਿਅੰਕਰ, ਅਤੇ ਹਸਪਤਾਲਾਂ ਦਾ ਵੀ ਕੋਈ ਅੰਤ ਨਹੀਂ। ਫਿਰ ਵੀ ਬਿਮਾਰੀਆਂ ਕੰਟਰੋਲ ਕਰਨੀਆਂ ਬੜੀਆਂ ਔਖੀਆਂ ਹੋਈਆਂ, ਰੋਗ ਨਵੇਂ ਤੋਂ ਨਵੇਂ ਨਿਕਲ ਰਹੇ, ਫਿਰ ਯੁੱਗ ਬਦਲ ਗਿਆ ਤੇ ਫਿਰ ਤ੍ਰੇਤਾ ਯੁੱਗ ਆ ਗਿਆ। ਸਤਯੁਗ ਦੇ ਅੰਦਰ 52 ਜਾਂ ਨਰਸਿੰਘ ਆਦਿਕ ਅਵਤਾਰ ਹੋਏ, ਪ੍ਰਹਲਾਦ ਧਰੂਮ ਆਦਿਕ ਭਗਤਾਂ ਦੀ ਕਥਾ ਆਉਂਦੀ, ਹੋਰ ਵੀ ਬੇਅੰਤ ਹੈ। ਤ੍ਰੇਤਾ ਯੁੱਗ ਆ ਗਿਆ ਉਦੋਂ ਫਿਰ ਜੱਗਾਂ ਦਾ ਪ੍ਰਭਾਵ ਵੱਧ ਗਿਆ, ਕੋਈ ਨਰ ਮੇਧ ਜਾਗ ਗਿਆ, ਗੈਂਡਾ ਮੇਧ ਹੈ, ਸ਼ਵ ਮੇਧ ਹੈ, ਗਊ ਮੇਧ ਹੈ, ਇਸ ਤਰ੍ਹਾਂ ਦੇ ਜੱਗਾਂ ਦਾ ਪ੍ਰਕਾਰ ਚੱਲ ਪਿਆ ਤ੍ਰੇਤੇ ਦੇ ਵਿੱਚ। ਕਿਉਂਕਿ ਰਾਜੇ ਮਹਾਰਾਜੇ ਜਿਹੜੇ ਸੀ ਉਹ ਜੱਗ ਵਗੈਰਾ ਕਰਾਉਂਦੇ ਸੀ, ਇੰਦਰ ਲੋਕ ਜਾਈਏ ਜਾਂ ਧਰਤੀ ਤੇ ਸਾਡਾ ਸਾਮਰਾਜ ਬਣਿਆ ਰਹੇ, ਸਾਡਾ ਜਸ ਬਹੁਤੀ ਐਸ਼ਵਰਜ ਬਣਿਆ ਰਹੇ, ਬੈਰੀ ਜਿਹੜਾ ਉਹ ਸਾਡੇ ਤੇ ਹਾਵੀ ਨਾ ਹੋ ਸਕੇ, ਇਸ ਤਰ੍ਹਾਂ ਦੇ ਵੀ ਉਹ ਜੱਗ ਯੋਗ ਕਰਦੇ ਸੀ। ਤੇ ਜੱਗ ਦੇ ਵਿੱਚ ਵੀ ਤਿਉਹਾਰਾਂ ਦਾ ਸਿੰਘ ਜਿਹਾ ਲੈ ਕੇ ਬੈਠਣਾ, ਜੇ ਖਾਜ ਆ ਜਾਏ ਤੇ ਹੱਥ ਨਾ ਨਹੀਂ ਕਰਨੀ, ਨਿਆਂ ਭੱਜ ਗਿਆ, ਖੂਨ ਨਿਕਲ ਗਿਆ ਤੇ ਜੱਗ ਖੰਡਿਤ ਹੋ ਜਾਏਗਾ। ਤੇ ਉਹ ਹਰਨ ਦਾ ਸਿੰਘ ਹੱਥ 'ਚ ਰੱਖ ਕੇ ਉਹਨਾਂ ਖਾਜ ਹੀ ਕਰਨੀ, ਇਸ ਤਰ੍ਹਾਂ ਦਾ ਕਰਦੇ। ਹੋਰ ਵੀ ਬਹੁਤ ਕੁਝ ਲਿਖਿਆ ਲਿਖਾਇਆ, ਇਹ ਸਾਰੀਆਂ ਗੱਲਾਂ ਕਈ ਐਸੀਆਂ ਜਿਹੜੀਆਂ ਦੱਸਣ ਯੋਗ ਵੀ ਨੇ ਜਿਸ ਤਰ੍ਹਾਂ ਦਾ ਲਿਖਿਆ ਹੋਇਆ। ਦੁਆਪਰ ਪੂਜਾ ਚਾਰ, ਜਿਹੜੇ ਦੁਆਪਰ ਯੁੱਗ ਆ ਗਿਆ, ਸਤਯੁਗ ਦੇ ਚਾਰ ਪੈਰ ਸੀ, ਤ੍ਰੇਤੇ ਦੇ ਤਿੰਨ ਰਹਿ ਗਏ, ਦੁਆਪਰ ਦੇ ਦੋ ਰਹਿ ਗਏ। ਅਤੇ ਇਸ ਵਾਸਤੇ ਫਿਰ 16 ਪ੍ਰਕਾਰ ਦੀ ਜਿਹੜੀ ਪੂਜਾ ਸੀ ਸ਼ੁਰੂ ਹੋ ਗਈ, ਮੂਰਤੀ ਪੂਜਾ। ਇਹ ਪੂਜਾ ਦਾ ਬੜਾ ਵਿਸਥਾਰ ਹੈ। ਇਸ ਵਾਸਤੇ ਪੂਜਾ ਦਾ ਆਚਾਰ ਜਿਹੜਾ ਕਰਤੱਵ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ। ਉਹ ਵੀ ਬੜਾ ਲੰਬਾ ਚੌੜਾ ਸਿਲਸਿਲਾ ਸੀ। ਅਤੇ ਪੂਜਾ ਦੇ ਵਿੱਚ ਲੋਕ ਅਲੱਗ ਹੈ, ਇਹ ਤਿੰਨਾਂ ਯੁੱਗਾਂ ਵਿੱਚ ਅਜਿਹਾ ਕਰਮ ਕਰਦੇ ਸਨ।
ਤੀਨੋ ਯੁੱਗ ਤੀਨੋ ਦਿੜੇ ਕਾਲ ਕੇਵਲ ਨਾਮ ਆਧਾਰ।
ਇਹ ਤਿੰਨਾਂ ਯੁੱਗਾਂ ਦੇ ਵਿੱਚ ਇਹ ਤਿੰਨ ਤਰ੍ਹਾਂ ਦੇ ਕਰਮ ਹੋ ਗਏ, ਸਾਤ, ਜਗ ਅਤੇ ਪੂਜਾ। ਅਤੇ ਇਹਨਾਂ ਉੱਤੇ ਲੋਕ ਦ੍ਰਿੜਤਾ ਨਾਲ ਪਹਿਰਾ ਦਿੰਦੇ ਸੀ ਔਰ ਇਹਨਾਂ 'ਤੇ ਉਹ ਵਿਸ਼ਵਾਸ ਰੱਖਦੇ ਸੀ। ਅਤੇ ਜਿਵੇਂ ਉਹ ਵਿਸ਼ਵਾਮਿਤਰ ਜਗ ਕਰ ਰਿਹਾ ਸੀ, ਉਹ ਫਿਰ ਦੈਂਤ ਵਿਰਤੀ ਦੇ ਲੋਕ ਵਿੱਚ ਲਿਆ ਕੇ ਹੱਡੋ ਸਹਿ ਦਿੰਦੇ ਸੀ, ਉਹਦਾ ਜਗ ਜਿਹੜਾ ਖੰਡਿਤ ਕਰਦੇ ਸੀ। ਫਿਰ ਉਹ ਵਿਸ਼ਵਾਮਿਤਰ ਮਹਾਰਾਜ ਦਸ਼ਰਥ ਕੋ ਆਏ, ਉਹਨੇ ਪੁੱਛਿਆ ਵੀ ਆਓ ਰਿਸ਼ੀ ਜੀ ਕਿਵੇਂ ਆਏ? ਕਹਿਣ ਲੱਗੇ ਕਿ ਮੈਨੂੰ ਆਪਣੇ ਦੋਨੋਂ ਸ਼ਹਿਜ਼ਾਦੇ ਦੇ ਦਿਓ, ਸ਼੍ਰੀ ਰਾਮ ਚੰਦਰ ਜੀ ਔਰ ਲਕਸ਼ਮਣ ਜੀ। ਕਹਿਣ ਲੱਗੇ ਤਾਂ ਹਾਲੇ ਬਾਲਕ ਹੈ, ਮੈਂ ਖੁਦ ਚਲੇ ਜਾਂਦਾ ਤੁਹਾਡੀ ਸਿਹਤ ਵਾਲੀ ਫੌਜ ਰਹਿ ਕੇ। ਕਹਿੰਦੇ ਨਹੀਂ, ਇਹ ਤੁਹਾਡੇ ਹੱਲ ਕਰਨ ਦਾ ਮਸਲਾ ਨਹੀਂ, ਇਹ ਦੋਏ ਬਹੁਤ। ਫਿਰ ਉਹ ਸ਼੍ਰੀ ਰਾਮ ਚੰਦਰ ਜੀ ਅਤੇ ਲਕਸ਼ਮਣ ਜੀ ਗਏ, ਪਹਿਰਾ ਦਿੱਤਾ, ਧੀਆ ਜਿਹੜਾ ਜੱਗ ਸੀ ਸੰਪੂਰਨ ਖਰਾਇਆ, ਇਸ ਤਰ੍ਹਾਂ ਦਾ ਵੀ ਸੀ। ਅਤੇ ਹੁਣ ਇਹ ਕਰਮ ਕਰਨ ਲਈ ਦੋਏ ਦਾ ਸਹਾਰਾ। ਅਤੇ ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਆਪਣਾ ਕੰਮ ਆਪੇ ਹੀ ਕਰੋ, ਇੱਕ ਹੱਥ 'ਚ ਮਾਲਾ ਹੈ ਅਤੇ ਇੱਕ 'ਚ ਤਲਵਾਰ ਹੈ, ਜਾਪ ਕਰੋ, ਜੇ ਕੋਈ ਆ ਕੇ ਵਿਘਨ ਪਾਉਂਦਾ ਫਿਰ ਸ਼ਸਤਰਧਾਰੀ ਬਣੋ। ਮਹਾਰਾਜ ਨੇ ਇਹ ਕਿਰਪਾ ਕਰਤੀ, ਦੂਏ ਦੇ ਭਰੋਸੇ ਛੱਡ ਕੇ ਨਿਰੰਕਾਰ ਦਾ ਭਰੋਸਾ ਧਾਰ ਕੇ ਆਪ ਸੂਰਵੀਰ ਬਣ ਕੇ ਆਪਣੀ ਵੀ ਦੂਏ ਦੀ ਵੀ ਸਹਾਇਤਾ ਕਰੋ। ਦੇਸ਼ ਪਾਉਣ ਦੀ ਵੀ, ਆਪਣੇ ਧਰਮ ਦੀ ਰੱਖਿਆ ਵਾਸਤੇ ਵੀ, ਧਰਮ ਅਸਥਾਨਾਂ ਨਿਸ਼ਾਨਾਂ ਧਾਮਾਂ ਦੀ ਰੱਖਿਆ ਵਾਸਤੇ, ਸਵੈਮ ਆਪਣੀ ਰੱਖਿਆ ਲਈ ਇਹ ਮਾਰੇ ਨੇ। ਫਿਰ ਸਦਾ ਵਾਸਤੇ ਅੰਮ੍ਰਿਤ ਛਕਾ ਕੇ, ਸ਼ਸਤਰਧਾਰੀ ਬਣਾ ਕੇ ਕਿਰਪਾ ਕਰ ਦਿੱਤੀ ਹੈ, ਸੰਪੂਰਨਤਾ ਦਿੱਤੀ ਹੈ ਕਿ ਅੱਗੇ ਬ੍ਰਾਹਮਣ ਜਿਹੜਾ ਕਰਮ ਕਰਦਾ ਸੀ, ਖੱਤਰੀ ਨੇ, ਖੱਤਰੀ ਵੈਸ਼ ਨੇ, ਵੈਸ਼ ਸ਼ੂਦਰ ਨੇ, ਇੱਕ ਦੂਏ ਦੇ ਆਸਰੇ 'ਤੇ ਜੀਵ ਰਿਹਾ ਸੀ। ਮਹਾਰਾਜ ਨੇ ਕਿਹਾ ਵੀ ਪਰਮਾਤਮਾ ਦਾ ਆਸਰਾ ਲੈ ਕੇ ਆਪਣੇ ਪੈਰਾਂ 'ਤੇ ਖਲੋਣਾ ਸਿੱਖੋ। ਇਸ ਵਾਸਤੇ ਹੁਣ ਭੋਜਨ ਖਾਣਾ ਸੀ ਅਤੇ ਫਿਰ ਉਹ ਜਿਹੜਾ ਵੈਸ਼ ਸੀ ਉਹਦੇ ਹੱਲ ਤੱਕ ਦੇ ਦੁੱਧ ਪਾਣੀ ਮਿਲੇ ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਕਿਰਤ ਵੀ ਆਪ ਕਰਨੀ ਆ, ਨਾਮ ਵੀ ਜਪਣਾ, ਵੰਡ ਛਕਣਾ, ਇਸ ਮਰਯਾਦਾ ਚੱਲਣਾ, ਆਪਣੇ ਆਪ 'ਤੇ ਪਰਮਾਤਮਾ ਦਾ ਭਰੋਸਾ ਧਾਰ ਕੇ ਡਿਪੈਂਡ ਕਰਨਾ, ਸਵੈਮ ਆਪਣੇ ਆਪ 'ਤੇ ਨਿਰਭਰ ਹੋਣਾ, ਅਤੇ ਦੂਏ ਦੇ ਨਾਲ ਰਾਸ ਨਾ ਰਲੀ ਫਿਰ ਭੁੱਖੇ ਹੀ ਮਰੋਂਗੇ। ਇਸ ਵਾਸਤੇ ਕਿਰਤ ਵੀ ਕਰਨੀ, ਅਤੇ ਮਨ ਕਿਰਤ ਕਰਨ ਲੱਗਿਆ ਮਨ 'ਚ ਕੋਈ ਐਬ ਵਕਾਰ ਨਾ ਹੋਵੇ, ਅਤੇ ਫਿਰ ਸਿਮਰਨ ਵੀ ਕਰਨਾ ਮਾਨਸਿਕ ਬਿਰਤੀ ਨੂੰ ਉੱਚਾ ਸੁੱਚਾ ਬਣਾਉਣ ਵਾਸਤੇ। ਫਿਰ ਇਹ ਆ ਵੀ ਕਿਰਤ ਕਰਕੇ ਮਾਇਆ ਜ਼ਿਆਦਾ ਕਮਾ ਲਈ ਅਤੇ ਫਿਰ ਹੰਕਾਰ ਨਾ ਹੋਵੇ, ਮਾੜੇ ਕੰਮ ਨਾ ਕਰਨ ਲੱਗ ਪੈਣ, ਵੰਡ ਕੇ ਵੀ ਛਕਣਾ, ਇਹ ਕਿਰਪਾ ਕੀਤੀ। ਇਸ ਵਾਸਤੇ ਜਿਹੜੇ ਤਿੰਨੇ ਯੁੱਗ ਸੀਗੇ ਉਹ ਇਹ ਜਿਹੜੇ ਤਿੰਨ ਕਰਮ ਸੀ, ਸੱਤ ਜਗ ਔਰ ਤੇ ਪੂਜਾ, ਇਹਨਾਂ ਨੂੰ ਮਨ 'ਚ ਦ੍ਰਿੜਤਾ ਦੇ ਨਾਲ ਕਰਦੇ ਸੀ ਔਰ ਇਹਦੇ ਉੱਤੇ ਦ੍ਰਿੜ ਕਿਰਪਾ ਕਰਦੇ ਸਨ।
ਕਲ ਕੇਵਲ ਨਾਮ ਆਧਾਰ,
ਕਲਯੁਗ ਦੇ ਵਿੱਚ ਕੇਵਲ ਸ਼ੁੱਧ ਇੱਕੋ ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ, ਕਿਉਂਕਿ ਹੁਣ ਸਤਵਾਦੀ ਹੋਣਾ ਵੀ ਕੋਈ ਸੌਖਾ ਤੇ ਹੈ ਨਹੀਂ, ਸਤ ਪਾਲਣ ਵਾਸਤੇ ਤੇ ਬਹੁਤ ਕੁਝ ਕਰਨਾ ਪੈਂਦਾ, ਕਈ ਵਾਰੀ ਆਪਣਾ ਆਪ ਵੀ ਕੁਰਬਾਨ ਕਰਨਾ ਪੈਂਦਾ, ਸਰਵੰਸ ਵਾਰਨਾ ਪੈਂਦਾ, ਸਤ ਕਾਇਮ ਰੱਖਣਾ, ਹਰ ਕੋਈ ਨਹੀਂ ਕਰ ਸਕਦਾ, ਜਿਹਤੇ ਕਿਰਪਾ ਉਹ ਦ੍ਰਿੜ ਰਹਿ ਸਕਦਾ। ਅਤੇ ਜੱਗ ਹੁਣ ਇੰਨਾ ਖਰਚਾ ਕਿੱਥੋਂ ਕਰਨਾ, ਫਿਰ ਉਹ ਸਮੱਗਰੀ ਨਹੀਂ ਅੱਜ ਕੱਲ੍ਹ ਆਈ ਜੀ, ਅਤੇ ਉਹ ਜਿਹੜੇ ਜੱਗ ਕਰਾਉਣ ਵਾਲੇ ਰਿਸ਼ੀ, ਉਹਨਾਂ ਚੀਜ਼ਾਂ ਦੀ ਤਰਤੀਬ ਨੂੰ ਜਾਣਨ ਵਾਲੇ, ਉਹਨਾਂ ਦਾ ਮਿਲਣਾ ਵੀ ਬੜਾ ਕਠਿਨ ਹੈ। ਗ੍ਰੰਥਾਂ 'ਚ ਵਿਧੀਆਂ ਤਾਂ ਲਿਖੀਆਂ ਹੈ, ਇਕੱਲਾ ਗ੍ਰੰਥ ਪੜ੍ਹ ਕੇ ਗੱਲ ਨਹੀਂ ਬਣਦੀ, ਜਿਨ੍ਹਾਂ ਦਾ ਉਹਨਾਂ ਤੌਰ ਤਰੀਕਿਆਂ ਦਾ ਪ੍ਰੈਕਟੀਕਲ ਹੈ ਉਹੀ ਕਰ ਕਰਾ ਸਕਦੇ। ਐਵੇਂ ਦੇਖਾ ਦੇ ਕੀ ਕਰਾਂਗੇ, ਨੁਕਸਾਨ ਉਠਾਵਾਂਗੇ। ਇਸ ਵਾਸਤੇ ਉਸ ਤਰ੍ਹਾਂ ਦੇ ਪੁਰਸ਼ ਲੱਜਣੇ ਵੀ ਬੜੇ ਔਖੇ। ਪੂਜਾ ਅਤੇ ਹੁਣ ਉਮਰਾਂ ਹੁੰਦੀਆਂ ਕਈ ਹੈ, 16 ਤਰ੍ਹਾਂ ਦੀ ਪੂਜਾ ਲੱਗੇ, ਫਿਰ ਤਾਂ ਸਾਰੀਆਂ ਟਲੀਆਂ ਖੜਕਾਈ ਗਏ, ਕੰਮ ਕੀਤਾ ਕੋਈ ਨਾ, ਫਿਰ ਤਾਂ ਭੁੱਖੇ ਮਰੀ ਜਾਣਗੇ। ਅਤੇ ਇਸ ਵਾਸਤੇ ਵੀ ਪੂਜਾ ਦਾ ਵੀ ਕਰਮ ਜਾਲ ਬਹੁਤ ਬੜਾ ਹੈ, ਉਹ ਵੀ ਕਰਨਾ ਬਹੁਤ ਔਖਾ ਸਾਰਾ ਦਿਨ। ਜਿਹੜਾ ਹੁਣ ਵਿਹਲਾ ਪਿਆ ਵੀ ਉਹ ਤਾਂ ਥੋੜ੍ਹਾ ਬਹੁਤ ਕਰ ਲਏਗਾ, ਜਿਹੜੇ ਹੁਣ ਗ੍ਰਹਿਸਤੀ ਬੰਦੇ ਆ, ਨਿਆਣੇ ਲਿਖੇ ਵੀ ਪਾਲਣੇ ਆ, ਹੋਰ ਵਿਹਾਰ ਵੀ ਕਰਨੇ ਆ, ਹੁਣ 16 ਪ੍ਰਕਾਰ ਦੀ ਜਿਹੜੀ ਪੂਜਾ ਇਹਨਾਂ ਲਈ ਤਾਂ ਬਹੁਤ ਔਖੀ। ਅਤੇ ਬਾਕੀ ਉਹ ਜਿਹੜੇ ਪੁਜਾਰੀ ਮੰਦਰਾਂ 'ਚ ਬੈਠੇ ਆ ਕਰਦੇ ਤਾਂ ਉਹ ਵੀ ਹੈ ਨਹੀਂ, ਜਦੋਂ ਗ੍ਰਹਿਸਤੀ ਲੋਕ ਜਾਂਦੇ ਉਹ ਵੀ ਉਦੋਂ ਟਲੀਆਂ ਖੜਕਾਉਂਦੇ, ਉਹ ਤਾਂਬੇ ਦਾ ਆਪਣੇ ਗੜਵਾ ਜਿਹਾ ਰੱਖਿਆ, ਤਾਂਬੇ ਦਾ ਚਮਚਾ ਜਿਹਾ, ਤੁਲਸੀ ਦੇ ਪੱਤੇ ਪਾਏ ਆ, ਉਹ ਵੀ ਉਦੋਂ ਫਿਰ ਓਮ ਸੁਹਾਗ ਕਹਿ ਕੇ ਉਹ ਇਹ ਭਗਵਾਨ ਦੇ ਜੀ ਚਰਨਾਂ ਦਾ ਚਰਨਾਂ ਨੂੰ ਤਿਆਰ ਪੜਾਉਣ ਲੱਗ ਜਾਂਦੇ। ਅਤੇ ਇਸ ਤਰ੍ਹਾਂ ਕਰਦੇ ਉਹ ਵੀ ਦਿਖਾਵੇ ਮਾਤਰ ਹੁੰਦੀ ਉਹਨਾਂ ਤੋਂ ਵੀ ਹੈ, ਕਿਉਂਕਿ ਇਹਦਾ ਫਿਰ ਤੜਕੇ ਟਾਈਮ ਨਾ ਉੱਠੇਗਾ, ਸਮਾਂ ਲਾਏਗਾ, ਪਹਿਲਾਂ ਇਸ਼ਨਾਨ ਪਾਣੀ ਕਰੇਗਾ, ਵਸਤਰ ਬਦਲੇਗਾ, ਕਿਰਿਆ ਕੁਰਿਆ ਕਰਕੇ ਫਿਰ ਇੰਨਾ ਹੁਣ ਕਿਹੜਾ ਕਰਦਾ। ਸੋ ਇਸ ਵਾਸਤੇ ਇਹ ਪੂਜਾ ਵੀ ਬੜੀ ਔਖੀ ਹੈ ਤੇ ਕਲਯੁਗ ਦੇ ਵਿੱਚ ਇੱਕ ਨਾਮ ਦਾ ਆਧਾਰ ਆਸਰਾ। ਪਰ ਗੱਲ ਇਹ ਹੈ ਹੁਣ ਨਾਮ ਵੀ ਕੋਈ ਨਹੀਂ ਜਪਦਾ, ਭਾਗਾਂ ਵਾਲਾ ਹੀ ਹੈ, ਕਿਉਂਕਿ ਆਪਣਾ ਟਾਈਮ ਤਾਂ ਹੁਣ ਆ ਨੈੱਟ ਨਾਲ ਲੈ ਲਿਆ ਜਾਂ ਟੈਲੀਵਿਜ਼ਨ ਨਾਲ ਲੈ ਲਿਆ, ਅਤੇ ਆ ਡਾਂਸ ਭੰਗੜੇ ਨਾਚ ਮੁਜਰੇ ਦਿਨ ਰਾਤ ਸੀਨ ਚੱਲਦੇ ਆ, ਕਿਧਰੇ ਲੱਗੇ ਆ, ਕੰਨਾਂ 'ਚ ਵੀ ਟੂਟੀਆਂ ਫਸਾਈ ਫਿਰਦੇ ਆ ਦਿਨ ਰਾਤ, ਕਾਰਾਂ 'ਚ ਲੈ ਲਓ, ਮੋਟਰਸਾਈਕਲਾਂ ਲੈ ਲਓ, ਦੁਕਾਨਾਂ 'ਚ ਲੈ ਲਓ, ਘਰਾਂ 'ਚ ਲੈ ਲਓ, ਕੋਠੀਆਂ 'ਚ ਲੈ ਲਓ, ਪੈਲਸਾਂ 'ਚ, ਬਸ ਸਾਰਾ ਦਿਨ ਨਾਟਕ ਚੇਟਕ ਵਿੱਚ ਹੀ ਸੰਸਾਰ ਲੱਗਿਆ ਹੋਇਆ, ਅਤੇ ਸਾਰੀ ਰਾਤ ਵੀ ਲੋਕਾਂ ਨੂੰ ਚੈਨ ਨਹੀਂ, ਵੀ ਦਿਨ ਰਾਤ ਟੁੱਟ ਟੁੱਟ ਕੇ ਮਰਦੇ ਹਾਂ, ਅਤੇ ਨੀਂਦ ਹੀ ਕੋਈ ਸੁੱਖ ਦੀ ਲੈ ਲਓ ਫਿਰ ਹੀ ਕੰਮ ਧੰਦਾ ਪੂਰਾ ਕਰੋਂਗੇ, ਅਤੇ ਉਹ ਹੀ ਸਾਰੀ ਰਾਤ ਜੇ ਗੁਆਂਢੀ ਨੇ ਕੋਈ ਰੱਖ ਲਿਆ ਉਹਨੂੰ ਫਿਰ ਆਲੇ ਦੁਆਲੇ ਛਿੰਝ ਇਹੋ ਜਿਹੀ ਪਾਉਣੀ ਹੈ ਵੀ ਉਹ ਆਰਾਮ ਹੀ ਨਹੀਂ ਕਰ ਸਕਦੇ, ਨਾ ਕੋਈ ਹੋਰ ਭਜਨ ਵਾਲੀ ਕਰ ਸਕਦੇ। ਅੱਜ ਕੱਲ੍ਹ ਤਾਂ ਹੁਣ ਰਿਵਾਜ਼ ਡੱਕ ਜਿਹਾ ਚੱਲ ਪਿਆ, ਪੂਰਾ ਖੋਰੂ ਪੁੱਟਦੇ ਆ, ਸੋ ਇਸ ਵਾਸਤੇ ਹੁਣ ਇਹ ਵੀ ਲੋਕਾਂ ਨੇ ਛੱਡ ਦਿੱਤਾ, ਵਿਰਲੇ ਬੰਦੇ ਆ, ਤੜਕੇ ਉੱਠਣਾ ਇਹ ਵੀ ਬਹੁਤ ਔਖਾ, ਤੜਕੇ ਉੱਠਣਾ ਆਮ ਬੰਦੇ ਲਈ ਤਾਂ ਮੌਤ ਹੈ ਨਾ, ਫਿਰ ਨਹਾਉਣਾ ਹੋਰ ਵੀ ਔਖਾ, ਫਿਰ ਨਹਾ ਕੇ ਚੌਂਕੜਾ ਲਾਉਣਾ ਇਹ ਵੀ ਬੜਾ ਔਖਾ। ਹੁਣ ਅੱਜ ਕੱਲ੍ਹ ਇਹ ਬਿਮਾਰੀ ਬੜੀ ਪੈ ਗਈ, ਸਾਨੂੰ ਕੁਰਸੀ ਦੀ ਭੁੱਖ ਪੈ ਗਈ, ਉਹਦੇ ਕਰਕੇ ਉਹਨੂੰ ਗੋਡੇ ਗਿੱਟੇ ਨਹੀਂ ਮੁੜਦੇ, ਅਤੇ ਚੌਂਕੜੀ ਲਾਉਣੀ ਬੜੀ ਔਖੀ ਹੈ ਗੁਰਦੁਆਰਿਆਂ 'ਚ, ਹੁਣ ਕਹਿੰਦੇ ਕੁਰਸੀ ਡਾਹ ਦਿਓ ਸਾਡੀ, ਗੱਜ ਕੇ ਬੋਲੋ
ਸਤਨਾਮ,
ਇਹ ਰਿਵਾਜ਼ ਬੜਾ ਚੱਲ ਪਿਆ ਆਮ ਹੁਣ ਗੁਰਦੁਆਰਿਆਂ 'ਚ ਰੱਖਣ ਲੱਗ ਪਏ। ਇਸ ਵਾਸਤੇ ਜੇ ਤਾਂ ਹੁਣ ਮੁੱਢ ਤੋਂ ਸੁਭਾਅ ਬਣ ਜਾਏ, ਇਹ ਤੋਂ ਅੰਗ ਮੁੜਦੇ ਮੜਦੇ ਰਹਿੰਦੇ, ਅਤੇ ਜਦੋਂ ਇਹ ਸੁਭਾਅ ਪਾਇਆ ਹੀ ਨਹੀਂ ਫਿਰ ਉਹ ਲੱਤਾਂ ਵੀ ਡੰਡੇ ਮੂੰਹ ਆਕੜ ਜਿੰਨੀਆਂ ਮੁੜਦੀਆਂ। ਇਸ ਵਾਸਤੇ ਫਿਰ ਗੁਰੂ ਘਰ ਜਾ ਕੇ ਕਰਦੇ ਆ, ਉਹ ਮਹਾਰਾਜ ਕਹਿੰਦੇ ਅੱਗੇ ਵੀ ਤੂੰ ਆਕੜਿਆ ਰਿਹਾ ਤੈਨੂੰ ਹੋਰ ਅਕੜਾ ਦਿੰਦੇ ਹਾਂ, ਵੀ ਆਕੜਿਆ ਰਿਹਾ ਕੋਈ। ਸੋ ਇਸ ਵਾਸਤੇ ਕਲਯੁਗ ਦੇ ਵਿੱਚ ਕੇਵਲ ਇੱਕ ਨਾਮ ਦਾ ਆਧਾਰ ਆਸਰਾ, ਇਹ ਆਸਰਾ ਵੀ ਛੱਡ ਦਿੱਤਾ, ਕੋਈ ਭਾਗਾਂ ਵਾਲੇ ਆ ਜਿਹੜੇ ਨਾਮ ਜਪਦੇ ਆ ਸਿਮਰਨ ਕਰਦੇ ਆ, ਕਿਉਂਕਿ ਜੇ ਤਾਂ ਇਤਿਹਾਸ ਪੜ੍ਹੀਏ ਗੁਰੂ ਸਾਹਿਬਾਂ ਦਾ ਜੀਵਨ ਆਪਣਾ ਜਾਂ ਉਹਨਾਂ ਗੁਰਸਿੱਖਾਂ ਦਾ, ਪਹਿਰ ਰਾਤ ਰਹਿੰਦੀ ਜਾਗਣਾ, ਫਿਰ ਇਸ਼ਨਾਨ ਕਰਕੇ ਆਸਣ 'ਤੇ ਬੈਠ ਕੇ ਚੌਂਕੜਾ ਲਾ ਕੇ ਚਾਹ ਨਿਸਬਤ ਹੋ ਕੇ ਸਾਰੀਆਂ ਇੰਦਰੀਆਂ ਨੂੰ ਸੁਕੋਚ ਕੇ ਗੁਰੂ ਸ਼ਬਦ ਦਾ ਅਭਿਆਸ ਕਰਨਾ, ਸ਼ਬਦ ਸੁਰ ਦਾ, ਇਹ ਚੀਜ਼ ਤਾਂ ਹੁਣ ਲੋਪ ਹੀ ਹੋ ਗਈ, ਕੋਈ ਵਿਰਲਾ ਹੀ ਹੈ, ਇੰਨਾ ਟਾਈਮ ਹੀ ਨਹੀਂ। ਇਹ ਤਾਂ ਗੱਲ ਚਲੋ ਬਹੁਤ ਵੱਡੀ ਹੈ, ਹੁਣ ਜਪਜੀ ਸਾਹਿਬ ਵੀ ਭਾਗਾਂ ਵਾਲਾ ਹੀ ਪੜ੍ਹਦਾ, ਘਰਾਂ ਵਿੱਚ ਜੋੜੀਆਂ ਪੋਥੀਆਂ ਸੀ, ਗੁਟਕੇ ਸੀ, ਪੰਜ ਗ੍ਰੰਥੀਆਂ ਸੀਆਂ ਪੁਰਾਣੇ ਬੁੜਿਆਂ ਵੇਲੇ, ਉਹ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਤੋਂ ਸੰਥਿਆ ਕਰਦੇ ਹੁੰਦੇ, ਭਾਵੇਂ ਸਕੂਲਾਂ ਕਾਲਜਾਂ 'ਚ ਘੱਟ ਪੜ੍ਹੇ ਸੀ, ਨਿਤਨੇਮ ਕਰਦੇ ਸੀ, ਬਾਣੀ ਦਾ ਅਦਬ ਵੀ ਕਰਦੇ ਸੀ। ਹੁਣ ਕਈ ਵਾਰੀ ਤਾਂ ਦੇਖਿਆ ਕਿ ਪਾਠ ਤਾਂ ਆਪਾਂ ਕਰਨਾ ਨਹੀਂ, ਅਤੇ ਇਹ ਅਲਮਾਰੀ 'ਚ ਕਾਹਲੇ ਰੱਖੀਆਂ, ਐਵੇਂ ਵਾਧੂ ਥਾਂ ਰੋਕਿਆ ਹੋਇਆ, ਉਹ ਰੱਦੀ 'ਚ ਵੇਚੀ ਜਾਂਦੇ ਆ, ਮਾਫ਼ ਕਰਨਾ। ਅਤੇ ਕਈ ਹੁਣ ਉੱਥੇ ਗੋਇੰਦਵਾਲ ਸਾਹਿਬ ਚਲੋ ਅਗਨ ਭੇਟ ਹੋ ਜਾਏਗਾ, ਇਸ ਤਰ੍ਹਾਂ ਕਰਨ ਲੱਗ ਪਏ। ਪੁਰਾਤਨ ਜਿੰਨੇ ਸਰੂਪ ਸੀ, ਕੋਈ ਖੋਜ ਕਰਨੀ ਹੋਵੇ ਜਿਹੜੇ ਹੱਥ ਲਿਖ ਸੀ, ਕੋਈ ਸਰੂਪਾਂ ਵਿੱਚ ਕੋਈ ਛਪਾਈ ਦੇ ਵਿੱਚ ਜਾਂ ਲਿਖਤ 'ਚ ਕੋਈ ਅੱਖਰ ਲਗ ਮਾਤਰ ਵੱਧ ਘੱਟ ਹੋ ਜਾਏ, ਸਧਾਰੀ ਕਰਨੀ ਹੋਵੇ, ਧੜਾ ਧੜ ਬਸ ਆਪਾਂ ਉਹ ਖਤਮ ਕਰਨ ਲੱਗੇ ਹੋਏ। ਪਰ ਗੋਰੇ ਲੋਕ ਹੈ ਉਹ ਚਲੋ, ਸ਼ੇਕਸਪੀਅਰ ਇੱਕ ਕਵੀ ਹੋਇਆ, ਉਹਦੀਆਂ ਚੀਜ਼ਾਂ ਹਾਲੇ ਤੀ ਸੰਭਾਲ ਕੇ ਬੈਠੇ, ਉਹਦੀ ਝੌਂਪੜੀ ਉਵੇਂ ਸਾਂਭੀ ਹੈ, ਪਲੇਟਾਂ ਕਲਮਾਂ ਦੁਆਤ ਉਹਦੀਆਂ ਕਿਤਾਬਾਂ ਵਗੈਰਾ ਜੋ ਕੁਝ ਹੈ, ਡੋਲ ਛੋਲ ਜਿਹਾ ਕੋਈ ਔਰ ਇੱਥੇ ਆਪਣਾ ਕਹਿੰਦੇ ਵੀ ਹੁਣ ਕੁਛ ਪੁਰਾਣਾ ਰਹਿਣ ਹੀ ਨਹੀਂ ਦੇਣਾ, ਇਹ ਬੁੜਿਆਂ ਦਾ ਬਣਾਇਆ ਹੋਇਆ, ਹੁਣ ਆਪਣਾ ਵੀ ਨਾਮ ਹੋਣਾ ਚਾਹੀਦਾ ਵੀ ਆਪਾਂ ਵੀ ਕੁਝ ਕੀਤਾ। ਗੱਜ ਕੇ ਬੋਲੋ
ਸਤਨਾਮ।
ਬਲੀਆਂ ਮੇਟ ਕਰਨ ਤੁਰੇ ਹੋਏ ਹਰ ਪਾਸੇ, ਲਿਟਰੇਚਰ ਵੀ, ਪੁਰਾਣੀਆਂ ਨਿਸ਼ਾਨੀਆਂ, ਇਤਿਹਾਸਕ ਤੇ ਸਿੱਖੀ ਸਿਧਾਂਤ, ਤੇ ਅਸੀਂ ਆਪਣਾ ਆਪ ਵੀ ਹੁਣ ਮਿਟਾਈ ਜਾਂਦੇ ਹਾਂ। ਨਾ ਬਾਣਾ ਰਿਹਾ, ਨਾ ਬਾਣੀ ਰਹੀ, ਨਾ ਕੋਈ ਸੇਵਾ ਵਾਲਾ ਭਾਵ, ਨਾ ਕੋਈ ਸਤਸੰਗ ਵਾਲਾ। ਇਸ ਵਾਸਤੇ ਤੇ ਗੁਰਦੁਆਰੇ ਹੁਣ ਇੱਕ ਟੂਰਿਸਟ ਗਾਹ ਬਣਾ ਲੈ, ਉਹ ਯਾਤਰਾ ਵਾਲੀ ਗੱਲ 'ਤੇ ਆ ਕੇ ਜਾਂਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਮ ਦਾ ਆਧਾਰ। ਹੁਣ ਆ ਕੇ ਦੇਖੋ ਆ ਯਾਤਰੂ ਹਰ ਲਾਲ ਕਰਦੇ ਫਿਰਦੇ, ਕਿਸੇ ਦੇ ਮੂੰਹ 'ਚ ਨਾਂ ਨਹੀਂ ਦੇਖੋਗੇ, ਆਉਂਦੀ ਦੁਨੀਆ ਬਹੁਤ ਹੈ, ਮੂੰਹ ਦੇ ਵਿੱਚ ਜਾਪ ਨਹੀਂ ਕਿਸੇ ਦੇ ਵੀ। ਪੁਰਾਣਿਆਂ ਵੀ ਦੇਖਦੇ ਰਹਿਣ, ਅੰਗਦ ਨੇ ਜੋਟੀਆਂ ਸ਼ਬਦ ਪੜ੍ਹਦੇ ਆਉਣਾ, ਉੱਥੇ ਆ ਕੇ ਨਾਮ ਜਪਣਾ, ਪ੍ਰਕਰਮਾਂ 'ਚ ਦਰਬਾਰ ਸਭ ਲੋਕ ਚੌਂਕੜੇ ਲਾ ਕੇ ਬੈਠੇ ਹੁੰਦੇ, ਵਿਰਲੇ ਆ, ਇਹ ਤਾਂ ਨਹੀਂ ਪੈਨੇ ਹੈਗੇ ਆ, ਪਰ ਆਮ ਜਿਹੜੀ ਜਨਤਾ ਉਹਨਾਂ ਦਾ ਰਵੱਈਆ ਕੁਝ ਹੋਰ ਬਣ ਗਿਆ। ਅਤੇ ਮਹਾਰਾਜ ਕਹਿੰਦੇ ਵੀ ਜੇ ਭਾਈ ਇਹ ਨਾਮ ਵਾਲਾ ਸੌਦਾ ਵੀ ਤੁਸੀਂ ਉੱਥੋਂ ਗਵਾ ਲਿਆ, ਨਾ ਤਾਂ ਸਤ ਜੋਗੇ ਰਹੇ, ਨਾ ਜੱਗ ਜੋਗੇ ਰਹੇ, ਨਾ ਪੂਜਾ ਵਾਲਾ ਕੰਮ ਵੀ ਚਲ ਗਿਆ, ਇਹ ਨਾਮ ਵੀ ਛੱਡਤਾ, ਫਿਰ ਤਾਂ ਸਮਝ ਲਓ ਵੀ ਨਰਕ ਜਾਣ ਦਾ ਆਪਾਂ ਆਪੇ ਹੀ ਸਾਜੋ ਸਮਾਜ ਤਿਆਰ ਕਰ ਰਹੇ ਹਾਂ, ਕਿਉਂਕਿ ਕਲਯੁਗ ਵਿੱਚ ਆਸਰਾ ਤਾਂ ਇਹਦਾ ਹੀ ਸੀ, ਉਹ ਵੀ ਛੱਡ ਦਿੱਤਾ, ਅਤੇ ਨਾਮ ਤਾਂ ਕੀ ਜਪਣਾ ਸੀ। ਬਹੁਤੇ ਤਾਂ ਹੁਣ ਜ਼ਿਆਦਾ ਪੜ੍ਹ ਲਿਖ ਕੇ ਕਹਿੰਦੇ ਵੀ ਰੱਬੇ ਹੀ ਹੈ ਨਹੀਂ, ਅਤੇ ਜਦੋਂ ਨਹੀਂ ਰੱਬ ਨੂੰ ਮਾਰ ਕੇ ਕਬਰ 'ਚ ਨੱਪ ਦਿੱਤਾ ਅਤੇ ਹੁਣ ਨਾਮ ਜਪਣ ਵਾਲੀ ਗੱਲ ਕਿੱਥੇ ਰਹੇਗੀ। ਉਹਨੇ ਤਾਂ ਗੱਲੇ ਹੀ ਨਹੀਂ ਵੇਟਤੀ ਵੀ ਰੱਬ ਹੈ, ਇਹ ਨਾਮ ਕਿੱਥੋਂ ਜਪਣਾ। ਅਤੇ ਜਿਹੜੇ ਮੰਨਦੇ ਆ ਉਦਮ ਉਹਨਾਂ 'ਚ ਵੀ ਬਹੁਤ ਘੱਟ ਕਰਦੇ ਆ, ਜੇ ਕੋਈ ਕਰਦਾ ਤਾਂ ਸਮਝੋ ਮਹਾਰਾਜ ਜੀ ਉਹਦੇ 'ਤੇ ਫਿਕਰ ਭਾਈ ਸਮਝ ਲਓ ਕਲਯੁਗ 'ਚ, ਨਹੀਂ ਤਾਂ ਆਖਣ ਔਖਾ ਸੱਚਾ ਨਾਮ। ਸੱਚਾ ਨਾਮ ਕਹਿਣਾ, ਝੂਠਾ ਤਾਂ ਬਹੁਤ ਕਹਿ ਰਹੇ, ਇੱਕ ਦੂਜੇ ਦੇ ਢੋਲੇ ਗਾ ਰਹੇ, ਇੱਕ ਦੂਜੇ ਦਾ ਨਾਮ ਜਪ ਰਹੇ ਆ, ਪਰ ਉਸ ਮਾਲਕ ਦਾ ਨਾਮ ਜਪਣਾ ਬੜਾ ਔਖਾ। ਇਸ ਕਰਕੇ ਜਨ ਬਿਸ਼ੂ ਡਸਾਨਾ, ਜਿਵੇਂ ਬਿਸ਼ੂ ਡੰਗ ਮਾਰਦਾ, ਜਿਉਂ ਜਿਉਂ ਰਾਮ ਕਹਿ ਜਨ ਵਿੱਚ ਨਰ ਨਿੰਦਕ ਡਾਂਸ ਲਗਾਏ ਉਹਨਾਂ ਨੂੰ, ਤੈਂ ਵੀ ਉਹਨਾਂ ਦੇ ਡੰਗ ਵੱਜਦੇ, ਬੜੀ ਅਖਿਆਈ ਸਮਝਦੇ। ਕਲਯੁਗ ਦੇ ਵਿੱਚ ਕਹਿੰਦੇ ਗੁਰਮੁਖ ਪਿਆਰਿਓ ਇੱਕ ਨਾਮ ਦਾ ਆਸਰਾ, ਇਹਦਾ ਤਿਆਗ ਨਾ ਕਰਿਓ।
ਪਾਰ ਕੈਸੇ ਪਾਏ ਬੋਰੇ।
ਹਾਂਜੀ, ਨਾਮ ਜਪੇ ਤੋਂ ਬਿਨਾਂ ਪਾਰ ਤਾਰਾ ਕਿਵੇਂ ਪਾਉਂਗੇ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਹੁਕਮ ਕਰਦੇ ਆ ਵੀ ਨਾਮ ਜਪੋ। ਰੱਬ ਦੇ ਨਾਂ ਤਾਂ ਬਹੁਤ ਹੈ, ਕਿਹੜਾ ਜਪੀਏ। ਮਹਾਰਾਜ ਕਹਿੰਦੇ ਵੀ ਦਰਿਆ 'ਤੇ ਬੇੜੀਆਂ ਹੁੰਦੀਆਂ, ਬੇੜੇ ਜਿਹ 'ਚ ਬਹਿ ਜੇ ਉਹ ਪਾਰ ਲੈ ਜਾਂਦੀ, ਪਰ ਜੇ ਹੁਣ ਪੁਰਾਣੀ ਬੇੜੀ ਹੈ, ਫਟੀਆਂ ਜਾਂ ਟੁੱਟੀਆਂ, ਉਹ ਚੱਪੂ ਵੀ ਗਲੇ ਜਿਹਾ ਆ, ਅਤੇ ਮਲਾਹ ਵੀ ਵਿਚਾਰਾ ਮੜਗੂਆ ਜਿਹਾ, ਫਿਰ ਤਾਂ ਪਾਰ ਨਹੀਂ ਨਾ ਲੱਗਣਾ। ਅਤੇ ਕਿਹੜੇ ਬੇੜੇ 'ਚ ਬਹਿਣਾ ਚਾਹੀਦਾ, ਬੇੜੇ ਤਾਂ ਖੜ੍ਹੇ ਆ, ਕਹਿੰਦੇ ਜਿਹੜਾ ਨਵਾਂ ਬੇੜਾ ਹੋਏਗਾ, ਮਲਾਹ ਵੀ ਤਿਆਰ ਪਰ ਤਿਆਰ ਹੋਏਗਾ। ਕਹਿਣ ਲੱਗੇ ਫਿਰ ਉਹ, ਧੰਨ ਗੁਰੂ ਨਾਨਕ ਸਾਹਿਬ ਨੇ ਇਹ ਗੁਰਮੰਤਰ ਦੀ ਦਾਤ ਬਖਸ਼ੀ ਹੈ। ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਸੋ ਇਸ ਵਾਸਤੇ ਕਹਿੰਦੇ ਫਿਰ ਇਹੀ ਕਰ ਲਿਆ ਕਰੋ, ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਆਧਾਰ ਆਸਰੋ। ਸੰਤ ਮਹਾਂਪੁਰਖ ਸੀਗੇ ਅਤੇ ਕਹਿਣ ਲੱਗੇ ਜੀ ਵੀ ਨਾਮ ਵੀ ਸਵਾਸ ਨਾ ਕਿਵੇਂ। ਕਹਿੰਦੇ ਵੀ ਤੇਰਾ ਨਾਮ ਕਿਹੜਾ ਜਿਹੜਾ ਤੂੰ ਜਪਦਾ। ਹੁਣ ਜੀ ਉਵੇਂ ਤਾਂ ਦੱਸਿਆ ਨਾ, ਜਿਵੇਂ ਅੱਜ ਕੱਲ੍ਹ ਕਹਿੰਦੇ ਗਾਂਹ ਦੱਸਣਾ ਨੇ, ਉਹਨੇ ਲਿਖ ਕੇ ਉਹਦੇ ਹੱਥਾ ਸੰਤਾਂ ਦੇ। ਉਹ ਸੰਤ ਕਹਿਣ ਲੱਗੇ ਰੱਸੇ ਜਿੱਡਾ ਤਾਂ ਤੇਰਾ ਨਾਮ ਆ, ਤੇ ਇਹਨੂੰ ਸਵਾਸ ਨਾ ਕਿਵੇਂ ਕਰੇਗਾ। ਗੱਜ ਕੇ ਬੋਲੋ
ਸਤਨਾਮ।
ਵੀ ਸਵਾਸ ਨਾ ਤਾਂ ਅੱਖਰ ਛੋਟਾ ਹੋਊ ਤਾਂ ਹੀ ਜਪਿਆ ਜਾਊ। ਸੋ ਇਸ ਵਾਸਤੇ ਕਲਯੁਗ ਦੇ ਵਿੱਚ ਸਾਸ ਤੇ ਗਰਾਸ, ਸਵਾਸ ਆਉਂਦਾ ਜਾਂਦਾ, ਇਸ ਵਾਸਤੇ ਕਲਯੁਗ 'ਚ ਇਹ ਨਾਮ ਦਾ ਆਧਾਰ ਆਸਰਾ ਹੈ, ਇਹ ਤੋਂ ਬਿਨਾਂ ਤੁਸੀਂ ਕਮਾਈ ਕੀਤੇ ਬਿਨਾਂ ਪਾਰ ਤਾਰਾ ਕਿਵੇਂ ਪ੍ਰਾਪਤ ਕਰੋਗੇ?
ਮੋਸਾ ਕੋ ਨਾ ਕਹਿ ਸਮਝਾਏ,
ਕਹਿੰਦੇ ਮੋਸਾ ਮੈਨੂੰ ਇਹ ਗੱਲ ਕੋਈ ਵੀ ਸਮਝਾ ਕੇ ਨਹੀਂ ਕਹਿੰਦਾ ਕਿ ਜਿਹਦੇ ਕੋਲ ਬੈਠ ਜਾਓ, ਉਹਨਾਂ ਨੇ ਆਪਣੀਆਂ ਗੱਲਾਂ, ਆਪਣੀਆਂ ਕਹਾਣੀਆਂ, ਆਪਣੀਆਂ ਕਥਾ, ਬਿਮਾਰ ਤਾਂ ਬਿਮਾਰੀ ਦਾ ਰਾਗ ਆਈ ਜਾਂਦਾ, ਅਤੇ ਜਿਹੜੇ ਚੋਰ ਡਾਕੂ ਬਦਮਾਸ਼ ਬਲੈਕੀਏ ਉਹ ਆਪਣੇ ਨਸ਼ਈ ਵਿਸ਼ਈ ਆਪਣੇ, ਅਤੇ ਇਸੇ ਤਰ੍ਹਾਂ ਜਿਹੜੇ ਅੱਜ ਕੱਲ੍ਹ ਆ ਗਵਈਏ ਆ, ਇਹਨਾਂ ਨੇ ਆਪਣੇ ਟੋਟਕੇ ਜਿਹੇ ਬਣਾਏ ਹੋਏ ਆ, ਕੋਈ ਬਾਣੀ ਥੋੜ੍ਹੀ ਪੜ੍ਹਦੇ, ਅਤੇ ਮਾਇਆ ਵੀ ਬੜੀ ਦਿੰਦੇ ਆ ਲੋਕ ਇਹਨਾਂ ਨੂੰ, ਵਿਆਹ ਸ਼ਾਦੀਆਂ ਸਾਦੇ। ਉਹ ਇੱਕ ਦਿਨ ਇੱਕ ਪ੍ਰੇਮੀ ਨੇ ਗੱਲ ਸੁਣਾਈ ਅਤੇ ਰਾਗੀ ਸਿੰਘ ਦੀ, ਰਾਗੀ ਸਿੰਘ ਨੂੰ ਬੁਲਾਇਆ ਲੀਡਰ ਨੇ, ਕਹਿੰਦੇ ਜੀ ਪੂਜਾ ਸੇਵਾ, ਕਹਿੰਦੇ ਇਤਨੀ, ਕਹਿੰਦੇ ਤਾਂ ਬਹੁਤ ਜ਼ਿਆਦਾ ਹੈ, ਹੁਣ ਸਾਰੇ ਬੰਦੇ ਪਰਪੱਕ ਨਹੀਂ ਹੁੰਦੇ। ਉਹ ਫਿਰ ਮੂੰਹ ਸਿਰ ਮਨਾ ਕੇ ਆ ਕੀ ਜਿਹੜੇ ਕਹਿੰਦੇ ਇਹਨਾਂ ਨੂੰ ਰੈਡਵੇ ਸਿੰਗਰ ਬਣ ਗਏ, ਫਿਰ ਉਹਦਾ ਨਾਮ ਬੜਾ ਹੋ ਗਿਆ। ਫਿਰ ਉਹਨਾਂ ਦੇ ਕੋਈ ਵਿਆਹ ਦਾ ਫੰਕਸ਼ਨ ਸੀ ਅਤੇ ਉਹਨੂੰ ਬੁਲਾਇਆ ਅਤੇ 4.5 ਲੱਖ ਰੁਪਇਆ ਦਿੱਤਾ, ਕਾਰ ਦਾ ਤੇਲ ਜੋੜਾ। ਉਹ ਕਹਿੰਦੇ ਜੀ ਮੈਨੂੰ ਪਛਾਣਿਆ, ਕਹਿੰਦੇ ਦੱਸੋ, ਕਹਿੰਦੇ ਮੈਂ ਫਲਾਨਾ ਹਾਂ, ਕਿ ਜਿੱਦਣ ਮੈਂ ਕੀਰਤਨ ਕਰਦਾ ਸੀ ਨਾ ਬਾਣੀ ਦਾ, ਅਤੇ ਤੁਸੀਂ ਮੈਨੂੰ ਰੋਟੀ ਜੋਗੇ ਪੈਸੇ ਨਾ ਦਿੱਤੇ, ਅਤੇ ਹੁਣ ਮੈਂ ਲੱਚਰ ਗੀਤ ਸੁਣਾਏ ਆ, ਅਤੇ 4.5 ਲੱਖ ਤਾਂ ਤੁਸੀਂ ਦਿੱਤਾ, ਜਿਹੜੀਆਂ ਉਤੋਂ ਬੇਲਾਂ ਹੋਈਆਂ ਉਹ ਬਿਆਨਦੇ ਹੀ ਹੈ, ਗੱਲ ਕੇ ਬੋਲੋ
ਸਤਨਾਮ।
ਇਸ ਵਾਸਤੇ ਪੁੱਠੇ ਪਾਸੇ ਲੋਕ ਮਾਇਆ ਬੜੀ ਖਰਚਦੇ, ਉਹਦਾ ਦੁੱਖ ਨਹੀਂ ਮੰਨਦੇ, ਚੰਗੇ ਪਾਸੇ ਹੋਵੇ ਇਹ ਲਾਲਚੀ ਬੜੇ। ਸੋ ਇਸ ਵਾਸਤੇ ਸਾਧ ਸੰਗਤ ਜੀ, ਭਗਤ ਜੀ ਕਹਿੰਦੇ ਜਿਹੜੀ ਨਾਮ ਦੀ ਮਹਿਮਾ ਕੋਈ ਵੀ ਸਾਨੂੰ ਸਮਝਾ ਕੇ ਦੱਸਦਾ ਨਹੀਂ। ਵੋ ਸੋ ਕੋ ਨਾ ਕਹਿ ਸਮਝਾਏ, ਕੋਈ ਵੀ ਸਮਝਾ ਕੇ ਨਹੀਂ ਦੱਸਦਾ, ਕਿਉਂਕਿ ਜੇ ਤਾਂ ਆਪ ਨਾਮ ਜਪਦਾ ਉਹ ਤਾਂ ਇੱਧਰ ਦੀ ਪ੍ਰੇਰਨਾ ਦੇਵੇਗਾ, ਅਤੇ ਜੇ ਉਹ ਆਪ ਇਹ ਸੰਸਾਰ ਦੇ ਕੰਜਰਖਾਨੇ 'ਚ ਪਿਆ ਆ, ਫਿਰ ਉਹ ਨਾਮ ਦੀ ਗੱਲ ਕਿਵੇਂ ਸਮਝਾਏਗਾ? ਇਹ ਤਾਂ ਪੁੱਠੀਆਂ ਗੱਲਾਂ ਦੀ ਮੱਤ ਦੇਗਾ ਨਾ, ਇਹ ਵੀ ਛਤਰਤਾ ਰਾ ਕੇ ਕਿ ਫੀਮ ਛੱਕ ਲਈ, ਇਹ ਬੜਾ ਤਰਾਰਾ ਆਉਂਦਾ, ਅਜਿਹਾ ਚਿੱਟਾ ਜਿਹਾ, ਇਹ ਤਾਂ ਫਿਰ ਬਸ ਮਾੜਾ ਜਿਹਾ ਧੂੰਆਂ ਲਿਆ ਅਤੇ ਸੁਣ ਸਮਾਧ ਲੱਗ ਜਾਂਦੀ ਹੈ, ਪੁੱਠੇ ਪਾਸੇ ਦੀ ਮੱਤ ਦਿੰਦੇ। ਸੋ ਇਸ ਵਾਸਤੇ ਕਹਿੰਦੇ ਨਾਮ ਜਪਣ ਦਾ ਰੰਗ ਢੰਗ ਮੁਕਤ ਹੋਣ ਦਾ ਇਹ ਸਾਨੂੰ ਕੋਈ ਸਮਝਾ ਕੇ ਦੱਸਦਾ ਨਹੀਂ। ਕਲਯੁਗ ਦੀ ਐਸੀ ਹਵਾ ਫਿਰੀ ਹੋਈ ਹੈ,
ਜਾਤੇ ਆਵਾ ਗਮਨ ਬੁਲਾਏ।
ਇਹ ਜਿਹੜਾ ਨਾਮ ਜਪਣ ਵਾਲਾ ਕਰਮ ਆ, ਜਿਹਦੇ ਕਾਰਨ ਇਹ ਸਾਰੀਆਂ ਇੰਦਰੀਆਂ ਮਨ ਬੁੱਧੀ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਮਲ ਹੋ ਜਾਏ, ਅਤੇ ਆਤਮਾ ਪਰਮਾਤਮਾ ਦਾ ਚਿੰਤਨ ਕਰਦਿਆਂ ਭੇਦ ਅਵਸਥਾ ਮਿਲ ਜਾਏ, ਜਿਹੜਾ ਇਹ ਕਰਮ ਕਰਨੇ ਨਾਲ ਸਾਡਾ ਆਵਾਗਮਨ ਆਉਣਾ ਅਤੇ ਗਮਨ ਮੈਨੇ ਜਾਣਾ, ਭਾਵ ਕਿ ਜੰਮਣਾ ਅਤੇ ਮਰਨਾ, ਇਹ ਦੋਨੋਂ ਬੁਲਾਏ ਮੈਨੇ ਨਸ਼ਟ ਹੋ ਜਾਣ, ਇਹ ਵੀ ਬਲਾ ਚਿੰਬੜੀ ਹੋਈ ਹੈ, ਜਿਵੇਂ ਅੱਜ ਕੱਲ੍ਹ ਬਾਹਰ ਦਾ ਭੂਤ ਵੀ ਕਾਫੀ ਚਿੰਬੜਿਆ ਹੋਇਆ, ਇੱਕ ਤਾਂ ਦੂਆ ਭੂਤ ਹੈ, ਇੱਕ ਇਹ ਵੀ ਬਹੁਤ ਹੈ, ਕਈ ਤਾਂ ਇੰਨੇ ਡਿਪਰੈਸ਼ਨ 'ਚ ਆ ਬਹੁਤ ਜ਼ਿਆਦਾ, ਅਤੇ ਚਲੋ ਤਾਂ ਜਲ ਜਿੱਥੇ ਮਾਲਕ ਨਾਲ ਲੈ ਕੇ ਆ ਐਟੋਮੈਟਿਕ ਚੱਲਦਾ ਹੀ ਰਹਿੰਦਾ, ਔਰ ਕਈ ਤਾਂ ਬਹੁਤ ਇਸ ਪਾਸੇ ਟੁੱਟ ਟੁੱਟ ਕੇ ਮਰ ਰਹੇ, ਬੜੇ ਪਰੇਸ਼ਾਨੀ 'ਚ ਹੈ, ਇੱਥੇ ਕੰਮ ਨਹੀਂ ਕਰਦੇ, ਚਿੱਤ ਨਹੀਂ ਲਾਉਂਦੇ, ਹਾਏ ਬਾਹਰ ਦਾ ਨਹੀਂ ਬਣਦਾ, ਬਿਮਾਰੀਆਂ ਲਾ ਲਾ ਬੈਠੇ, ਅਤੇ ਇਸ ਤਰ੍ਹਾਂ ਏਜੰਟਾਂ ਨੂੰ ਲੱਖਾਂ ਰੁਪਏ ਦੇ ਦੇ ਕੇ ਉਜੜ ਰਹੇ, ਅਤੇ ਮਾਂ ਪੇ ਖਾਨਾ ਬਦੋਸ਼ ਬਣ ਜਾਂਦੇ, ਜ਼ਮੀਨਾਂ ਵੇਚ ਕੇ ਤੋਰਦੇ ਆ, ਉੱਥੇ ਜਾ ਕੇ ਇੱਥੇ ਕੰਮ ਨਹੀਂ ਕੀਤਾ, ਉੱਥੇ ਜਾ ਕੇ ਉਹਨਾਂ ਦੇ ਮਨ ਨਹੀਂ ਲੱਗਦਾ, ਫਿਰ ਦੌੜੇ ਹੁੰਦੇ ਆ, ਅਤੇ ਉਹ ਮਾਂ ਪੇ ਵਿਚਾਰੇ ਰੋਂਦੇ ਫਿਰਦੇ, ਇਸ ਤਰ੍ਹਾਂ ਬਹੁਤ ਹੈਗਾ। ਸੋ ਇਸ ਵਾਸਤੇ ਕਹਿੰਦੇ ਮਹਾਰਾਜ ਕੋਈ ਐਸੀ ਕਿਰਪਾ ਕਰਕੇ ਦੱਸੋ ਜਿਹਦੇ ਨਾਲ ਸਾਡਾ ਆਉਣਾ ਜਾਣਾ ਜੰਮਣ ਮਰਨਾ ਇਹ ਪਰੇਸ਼ਾਨੀ ਮਿਟ ਜਾਏ, ਬੁਲਾਏ ਮੈਨੇ ਇਹ ਨਾਸ ਹੋ ਜਾਏ, ਇਹ ਜਿਹੜੀ ਸੰਸਿਆ ਰੂਪੀ ਬਲਾ ਹੈ ਚਿੰਤਾ ਰੂਪੀ ਸਾਡੇ ਕੋਲੋਂ ਲੈ ਜਾਵੇ।
ਰਹਾਓ
ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਸ ਜੀ ਉਹਨਾਂ ਦੀ ਬਾਣੀ ਦੇ ਆਸ਼ੇ ਦੇ ਅਨੁਕੂਲ ਭਗਤ ਰਵਿਦਾਸ ਜੀ ਆਪਣੇ ਮੁਖਾਰਬਿਨ ਤੋਂ ਕਿਰਪਾਲਤਾ ਕਰਦੇ ਹਨ।
ਬਹੁਵਿਦ ਧਰਮ ਨਰੂਪੀਐ,
ਕਹਿੰਦੇ ਜਿਹੜੇ ਧਰਮ ਦਾ ਨਿਰੂਪਣ ਕਥਨ ਇਹ ਵੀ ਬਹੁਤ ਵਿਧੀਆਂ ਦੁਆਰਾ ਕੀਤਾ ਹੋਇਆ। ਜਿਹੜੇ ਧਰਮ ਨੂੰ ਕੋਈ ਮੰਨਦਾ ਉਹ ਆਪੋ ਆਪਣੇ ਢੰਗ ਨਾਲ ਉਹਦੀ ਕਥਾ ਗਾਉਣ ਨਹੀਂ ਦੱਸੀ ਜਾਂਦਾ। ਅੱਜ ਕੱਲ੍ਹ ਨਵੀਨ ਬਹੁਤ ਸ਼ਾਖਾਂ ਪੈਦਾ ਹੋਈਆਂ, ਉਹ ਤਾਂ ਸਾਰਾ ਹੀ ਰੱਦ ਕਰੀ ਜਾਂਦੇ ਵੀ ਅਸੀਂ ਸਭ ਕੁਛ ਹੈ, ਵੀ ਸਾਡੇ ਕੋਲ ਆਓਗੇ ਤਾਂ ਫਿਰ ਹੀ ਮਿਲੇਗਾ। ਇਸ ਵਾਸਤੇ ਭਗਤ ਜੀ ਕਹਿੰਦੇ ਬਹੁਵਿਧ ਧਰਮ ਨਰੂਪੀ ਹੈ, ਬਹੁਤ ਵਿਧੀਆਂ ਨਾਲ ਲੋਕ ਧਰਮ ਦਾ ਨਿਰੂਪਣ ਵਿਸਥਾਰ ਨਾਲ ਕਥਨ ਕਰਕੇ ਦੱਸਦੇ ਹਨ।
ਕਰਤਾ ਦੀਸੈ ਸਭ ਲੋਏ,
ਹਾਂ ਸਾਰੇ ਲੋਕ ਧਰਮ ਕਰਮ ਦੇ ਕੰਮ ਕਰਦੇ ਹੋਏ ਨਜ਼ਰ ਆ ਰਹੇ, ਕੋਈ ਕਿਤੇ ਲੱਗਿਆ ਕੋਈ ਕਿਤੇ ਲੱਗਿਆ, ਆਪੋ ਆਪਣੇ ਢੰਗ ਦੇ ਨਾਲ ਬਹੁਤ ਕੁਝ ਕਰਦੇ ਨਜ਼ਰ ਆਉਂਦੇ। ਉਹ ਕਹਿੰਦੇ ਅਸੀਂ ਸਹੀ ਹਾਂ, ਦੂਏ ਤਾਂ ਸਾਰੇ ਗਲਤ ਹੀ ਹੈ, ਫਿਰ ਆਪੋ ਆਪਣੇ ਵਡਿਆਈ ਢੋਲੇ ਬਹੁਤ ਪਾਉਂਦੇ। ਇਸ ਤਰ੍ਹਾਂ ਜਿਵੇਂ ਉਹ ਮਹਾਤਮਾ ਨੂੰ ਪੁੱਛਿਆ ਕਿ ਮਹਾਰਾਜ ਇਹ ਇਨਸਾਨ ਕਹਿੰਦੇ ਅਸੀਂ ਧਰਮੀ ਹਾਂ, ਪੁੰਨ ਕਰਮ ਵੀ ਕਰਦੇ ਆ, ਤੀਰਥ ਯਾਤਰਾ ਇਸ਼ਨਾਨ ਗ੍ਰੰਥਾਂ ਦੀ ਪੜ੍ਹਾਈ ਵੀ ਕਰਦੇ, ਹੋਰ ਵਿੱਦਿਆ ਵੀ, ਇਹ ਮਨੁੱਖਾਂ ਵਿੱਚ ਇਹ ਡੰਗ ਸੋਟਾ ਲੜਾਈ ਝਗੜਾ ਕਿਉਂ ਹੁੰਦਾ ਰਹਿੰਦਾ, ਇਹ ਕਾਰਨ ਕੀ ਹੈ? ਪਸ਼ੂ ਪੰਛੀਆਂ 'ਚ ਤਾਂ ਅਜਿਹਾ ਨਹੀਂ ਜਿੰਨਾ ਇਹਨਾਂ 'ਚ ਹੈ। ਕਹਿਣ ਲੱਗੇ ਭਾਈ ਜਿਹੜਾ ਮਨੁੱਖ ਹਨ ਪਸ਼ੂ ਪੰਛੀਆਂ 'ਚ ਇਹ ਬੁੱਧੀ ਨਹੀਂ, ਇਹਦੇ ਕੋਲ ਦਿਮਾਗ ਆ, ਇਹ ਦਿਮਾਗ ਦਾ ਦੁਰ ਉਪਯੋਗ ਕਰਨ ਕਰਕੇ ਲੜਾਈ ਆ। ਜੇ ਦਿਮਾਗ ਦੀ ਸਹੀ ਵਰਤੋਂ ਹੋਵੇ ਇਹ ਸਮਝਿਆ ਜਾਏ ਸਾਰਿਆਂ 'ਚ ਆਤਮਾ ਚੇਤਨ ਪਰਮਾਤਮਾ ਦੀ ਕੋਈ ਜੋਤ ਹੈ, ਫਿਰ ਤਾਂ ਕੋਈ ਝਗੜਾ ਨਹੀਂ। ਝਗੜਾ ਤਾਂ ਇਸੇ ਗੱਲ ਦਾ ਨਾ ਜਿਹੜੀ ਹਉਮੈ ਹੰਕਾਰ ਵਾਲੀ ਬਿਰਤੀ ਹੈ, ਜਿਹਦੇ ਅੰਦਰੋਂ ਨਿਵਿਰਤ ਹੋ ਗਈ ਉਹਦਾ ਤਾਂ ਕੋਈ ਵਾਦ ਵਿਵਾਦ ਨਹੀਂ, ਨਾ ਕੋਈ ਝਗੜਾ ਹੀ ਹੈ। ਇਸ ਵਾਸਤੇ ਪਰ ਇਹ ਆਪਣੀ ਬੁੱਧੀ ਦਾ ਦੁਰਉਪਯੋਗ ਕਰ ਰਿਹਾ, ਸਦਉਪਯੋਗ ਨਹੀਂ ਕਰਦਾ। ਇਸ ਕਰਕੇ ਕਹਿੰਦੇ ਸਾਰੇ ਕਈ ਤਰ੍ਹਾਂ ਦੇ ਕਰਮ ਧਰਮ ਕਰਦੇ ਨਜ਼ਰ ਆਉਂਦੇ ਹਨ ਦੁਨੀਆਂ ਦੇ ਲੋਕ।
ਕਾਮਨ ਕਰਮ ਤੇ ਛੂਟੀ ਹੈ,
ਹਾਂ ਭਗਤ ਜੀ ਐਸੀ ਕਿਰਪਾ ਕਰੋ, ਇਹ ਤਾਂ ਠੀਕ ਹੈ ਆਪੋ ਆਪਣੇ ਢੰਗ ਨਾਲ ਲੋਕ ਕਈ ਤਰ੍ਹਾਂ ਦੇ ਕਰਮ ਕਰਦੇ ਨਜ਼ਰ ਆ ਰਹੇ ਹੈ। ਉਹ ਕਿਹੜਾ ਕਰਮ ਹੈ ਜਿਹਦੇ ਕਰਨੇ ਦੇ ਨਾਲ ਇਹ 84 ਲੱਖ ਜੂਨਾ ਆਵਾਗਮਨ ਦਾ ਜਿਹੜਾ ਝੰਝਟ ਆ, ਹਾਂਜੀ ਇਸ ਬੰਧਨ ਤੋਂ ਮੁਕਤੀ ਛੁਟਕਾਰੇ ਦੀ ਪ੍ਰਾਪਤੀ ਹੋ ਜਾਏ।
ਜੇ ਸਾਧੇ ਸਭ ਸਿੱਧ ਹੋਏ,
ਜਿਹੜੇ ਕਰਮ ਨੂੰ ਸਿੱਧ ਕਰਨਾ ਸਾਰੇ ਕਰਮ ਸਿੱਧ ਹੋ ਜਾਣ। ਆਪ ਐਸਾ ਕਰਮ ਕਿਰਪਾ ਕਰਕੇ ਦੱਸੋ ਵੀ ਉਹ ਕਰਮ ਕੀਤਾ ਜਾਏ ਜਿਹਦੇ ਨਾਲ ਸਾਰੇ ਕਰਮ ਕਰਨ ਦੀ ਸਿੱਧੀ ਹੋ ਜਾਏ। ਇਹ ਕਰਮ ਕਰਨੇ ਦਾ ਨਾਲ ਸਿੱਧੀ ਤਾਂ ਮਿਲਦੀ ਨਹੀਂ, ਐਵੇਂ ਥੋੜ੍ਹਾ ਥੋੜ੍ਹਾ ਮਨ ਨੂੰ ਸਕੂਨ ਜਿਹਾ ਸ਼ਾਂਤੀ ਜਿਹੀ ਮਿਲਦੀ ਹੈ, ਕੀੜਿਆਂ ਨੂੰ ਤਮਚੌਲੀ ਪਾ ਲਈ ਥੋੜ੍ਹਾ ਜਿਹਾ ਮਨ ਨੂੰ ਸ਼ਾਂਤੀ ਹੈ, ਮੱਛੀਆਂ ਨੂੰ ਗੋਲੀਆਂ ਪਾਤੀਆਂ ਅਤੇ ਗਾਂ ਨੂੰ ਪੇੜਾ ਦੇ ਦਿੱਤਾ ਅਤੇ ਪੰਡਿਆਂ ਨੂੰ ਸਰਾਹ ਦੀਆਂ ਰੋਟੀਆਂ ਖਿਲਾਤੀਆਂ ਅਤੇ ਜਾਂ ਹੋਰ ਇਸ ਤਰ੍ਹਾਂ ਕਈ ਪੰਜ ਸਿੱਖ ਵਾਲ ਲੈਂਦੇ। ਸੋ ਇਸ ਤਰ੍ਹਾਂ ਵੀ ਉਹ ਕਿਹੜਾ ਕਰਮ ਕੀਤਾ ਜਾਏ ਜਿਹਦੇ ਕਰਨੇ ਨਾਲ ਇਹ ਆਤਮਾ ਗਿਆਨ ਦੇ ਪ੍ਰਾਪਤੀ ਦੀ ਜਿਹੜੀ ਸਿੱਧੀ ਹੈ वो प्राप्त हो जाए।
कर्म अकर्म विचारिये,
इन्दे पहली गलत आए है, कर्म ते अकर्म दा विचार कीता जाए, शुद्ध कर्म केड़ा ते अशुद्ध कर्म केड़ा, इहदी तां विचार ही नहीं करदे। कई कर्म बड़े अशुद्ध है, लोग उन्हूं चंगा समझ के करी जांदे, पहला तो कि तो चंगा बड़ी लै ली, फिर पाठ कराता, मंदिर च टली खड़का ली, पुन्नदान करता, उस वेले फिर अपना अरदासा भी कराया। साडे जेड़े फेरे गुजारी लोग है, वो माया धारी का फिर अखर भी बड़े सोहने सुन के गिण के अरदास करनगे, जेदा गरीब होया तो फटाफट पूरा कर देना, जे होया वो हो जा मगरमच्छ का, ये नहीं पे माया ठगी ठोरी दी है, क्योंकि सानू भी गुफा चंगा मिलिया उहदे चों, ते फिर उहदे लई बहुत सोहने अखरां दी बनावट करके फिर कर दे। पातशाह कहिंदे कर्म अकर्म विचारीए, चंगा कर्म किहड़ा माड़ा कर्म किहड़ा, इहदी जिहड़ी विचार है ए होनी चाहिदी है।
संका सुन वेद पुराण,
कहिंदे फिर वेदा पुराणा नूं पढ़ लेना चाहिदा, ये पता लग जाए कि केड़ा पुन कर्म आ ते केड़ा दुष कर्म आ, पाप कर्म आ। कहिंदे वेदा पुराणा नूं पढ़ने ना सुनने ना भी कई नवें छांके खड़े हो जांदे, उत्थे भी कई तरह दीआं गल्लां लिखियां होईआं, क्योंकि वह भी कोई सियाना पुरश होवे उहदे द्वारा सुनिया जाए, फिर तो शंका दूर कर दो। तो जे सीधा अपने आप ही ग्रंथ पढ़ोंगे तो कई तरह के नवे शंके होर खड़े हो जाते, भी इतने तो इं लिखा सी, उत्थे इं लिखा होया, केड़ी गल मनी है केड़ी ना मनी है। इस करके इन्हों सुन के भी कहिंदे शंके खड़े हो जाते हैं, जदों तक पूर्ण ब्रह्म वेता पुरश उहदे द्वारा व्याख्या ना सुनी है, ये भी शंकियां दा कारण बन जांदे हन।
संसार सद हिरदै बसै,
ये संसार सदा वास्ते हिरदे विच वसदा। हुण आपां कहांगे अखंड पाठ करदे हां, अखंड जी दा खंडन नहीं हुंदा, ते कई हुण करदे आ उह राग माला नहीं पढ़दे, फिर उह अखंड पाठ किवें होया? तुसीं बाणी खंडन कर दित्ती, गज के बोलो
सतनाम।
अच्छा जे तो हुण वो किसी टकसाल संपर्दा द्वारा इहदी व्याख्या सुनेगा तो फिर तो वह शंका नहीं करेगा, तो जिहड़ा अपने रंग ढंग नाल चलदा तो उवें ऐसा भी है कि असीं गुरु ग्रंथ साहिब तो उहदे नाल किसे नूं मनदे नहीं, कि चलो जी इहनूं मनना तो बहुत वड्डी गल है, मनना चाहीदा, पर गुरु ग्रंथ साहिब नूं तां आप जी ने मन लिया, बड़ा चंगा करतब्य है, तो जिहड़ी राग माला उहनूं क्यों नहीं मनदे कि इह इहदा हिस्सा नहीं? करतारपुर साहब भी सरूप मौजूद है, भाई मनी सिंह साहब ने लिखिया उहदे अतारे बाबा दीप सिंह दे हस्तकल कमलां दे लिखे हुए भी मौजूद है, वह तां महाराज दे हजूरी सिख सी, आप उहनां तों जंगा जुदा जी रवै बाणी भी पढ़ी, तो अर्थाना भी ग्ञानियां दी परंपरावां चलियां, उन्हां दे हत्थां दे लिखे हुए सरूप मौजूद है, उत्थे कौन लिख के आ गया? गज के बोलो
सतनाम।
सानू फिर भी यकीन नहीं बजता, भाई गुरदास वाला सरूप भी हैगा, तो पुराने गुरसिखां दे हत्थ लिखत सरूप भी हैगे है। असीं जी गुरु ग्रंथ साहब नूं मानते हैं, फिर गुरु ग्रंथ साहब एक ओंकार तो लैके अठारह दसवीस तक है, कि जां जिहड़ा तुहाडे अनुकूल है, इस करके इस तरह बड़ा ये चलिया होया। फिर जे हुण बाणी नूं अखंड नहीं मानते, बाणी दा खंडन करी जाने तो फिर जिन्ना मर्जी करी जाओ दरगाह विच प्रवानगी नहीं होएगी, गुरु की खुशी किवें मिलेगी? जे गुरु के उत्ते तुहानूं तर्क पैदा हो गई, शंका पैदा हो गया, सो इस वास्ते साध संग जी महाराज वो है तो प्रमाण जो बहरला ही है, भाई गुरदास ने वैसे समझाने लई दे दिता बारह च, ਅਖੇ ਜਿਹੜੀ ਆਪਣੇ ਮਹੀਵਾਲ ਸੀ ਅਤੇ ਉਹਨੂੰ ਮਿਲਣ ਵਾਸਤੇ ਉਹਦੀ ਮਸ਼ੂਕ ਜਾਂਦੀ ਹੁੰਦੀ ਸੀ, ਇਹ ਕੱਚਾ ਘੜੇ ਨਾਲ ਪਾਰ ਕਰਦੀ ਸੀ ਅਤੇ ਇੱਕ ਦਿਨ ਇਹ ਘੜਾ ਖੁਰ ਗਿਆ ਅਤੇ ਡੁੱਬ ਗਈ। ਹੁਣ ਕਿਹਾ ਮੈਂ ਡੁੱਬਦੀ ਕਿਉਂ? ਕਹਿਣ ਲੱਗੇ ਤੇਰੇ ਮਨ 'ਚ ਸ਼ੰਕਾ ਹੋ ਗਈ ਸੀ ਕਿ ਤੇਰਾ ਜਿਹੜਾ ਪ੍ਰੇਮੀ ਆ ਉਹਦੀ ਅੱਖ ਵਿੱਚ ਕਾਲਾ ਤਿਆਣਿਆ ਸ਼ਰਧਾ 'ਚ ਫਰਕ ਪੈ ਗਿਆ ਸੀ ਤਾਂ ਡੁੱਬ ਰਿਹਾ। ਇਹ ਤਾਂ ਦੁਨਿਆਵੀ ਲੋਕਾਂ ਦੀ ਗੱਲ ਹੈ, ਵੀ ਜੇ ਅਸੀਂ ਗੁਰੂ ਜਾਂ ਗੁਰਬਾਣੀ 'ਤੇ ਸ਼ੰਕਾ ਕਰਾਂਗੇ ਤਾਂ ਫਿਰ ਅਸੀਂ ਪਾਰ ਲੰਘ ਜਾਵਾਂਗੇ। ਇਸ ਵਾਸਤੇ ਕਰੋ ਤਾਂ ਆਪਣੀ ਮਰਜ਼ੀ, ਪਰ ਗੁਰੂ ਦੇ ਉੱਤੇ ਸ਼ੰਕਾ ਕਰਨੀ ਬਣਦੀ ਨਹੀਂ। ਸੰਸਾ ਮਨੁ ਮਿਟਾਏ ਕਹਿ ਪਰ ਪੁਕਾਰ ਕਰੇ, ਸੰਸਾ ਆਤਮਾ ਬਨਸ਼ਯਤੀ, ਗੀਤਾ 'ਚ ਵੀ ਲਿਖਿਆ ਹੋਇਆ। ਇਸ ਵਾਸਤੇ ਕਹਿੰਦੇ ਆ ਕਿ ਇਹਨਾਂ ਨੂੰ ਪੜ੍ਹ ਸੁਣ ਕੇ ਵੀ ਕਈਆਂ ਨੂੰ ਸ਼ੰਕਾ ਫੁਰਦੀ ਰਹਿੰਦੀ ਹੈ।
ਕੌਣ ਹਿਰੈ ਅਭਮਾਨ,
ਇਹ ਸੰਸਾ ਸਦਾ ਹਿਰਦੇ 'ਚ ਬਣਿਆ ਰਹਿੰਦਾ। ਇਸ ਵਾਸਤੇ ਕਹਿੰਦੇ ਕੌਣ ਵਿਅਕਤੀ ਹੈ ਜਿਹੜਾ ਸਾਡੇ ਹਿਰਦੇ ਦੇ ਅਭਿਮਾਨ ਹੰਕਾਰ ਨੂੰ ਦੂਰ ਕਰੇ? ਇਹਦਾ ਮਤਲਬ ਸਾਡੀ ਬੁੱਧੀ ਜਿਹੜੀ ਹੈ ਉਹ ਹੁਣ ਮਹਾਰਾਜ ਨਾਲੋਂ ਅਤੇ ਬਾਬਾ ਦੀਪ ਸਿੰਘ ਮਨੀ ਸਿੰਘ ਨਾਲੋਂ ਜ਼ਿਆਦਾ ਵਿਸ਼ੇਸ਼ ਹੋ ਗਈ ਹੈ। ਗੱਜ ਕੇ ਬੋਲੋ
ਸਤਨਾਮ।
ਤਾਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਜੇ ਤਾਂ ਹੁਣ ਗੁਰੂ ਜਾਂ ਗੁਰੂ ਦੇ ਉਹਨਾਂ ਪਰੰਪਰਾਗਤ ਜਿਹੜੇ ਗੁਰਸਿੱਖ ਉਹਨਾਂ ਦੇ ਵਿਸ਼ਵਾਸ ਕਰੀਏ ਫਿਰ ਤਾਂ ਸ਼ੰਕੇ ਦੀ ਕੋਈ ਗੁਜਾਇਸ਼ ਹੈ ਨਹੀਂ। ਅਤੇ ਜੇ ਹੁਣ ਗੁਰੂ ਸਾਹਿਬ 'ਤੇ ਵੀ ਭਰੋਸਾ ਨਹੀਂ ਅਤੇ ਗੁਰੂ ਦੇ ਜਿਹੜੇ ਹਜ਼ੂਰੀ ਸਿੱਖ ਆ ਹਾਂਜੀ ਉਹਨਾਂ ਦੇ ਉੱਤੇ ਵੀ ਭਰੋਸਾ ਨਹੀਂ ਅਤੇ ਇਹਦਾ ਮਤਲਬ ਸਾਡੇ ਵਿੱਚ ਕੋਈ ਹੰਕਾਰ ਨਾਮ ਦੀ ਚੀਜ਼ ਹੈ ਜਿਹੜੀ ਅਸੀਂ ਉਹਨਾਂ ਦੀ ਬੁੱਧ ਨੂੰ ਤੁੱਛ ਸਮਝਦੇ ਹੋਏ ਆਪਣੀ ਬੁੱਧੀ ਦਾ ਬੜਾਵਾ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਕੌਣ ਹਿਰੈ ਅਭਿਮਾਨ, ਬ੍ਰਹਮ ਬੇਤੇ ਮਹਾਂਪੁਰਖਾਂ ਤੋਂ ਬਿਨਾਂ ਐਸਾ ਜਿਹੜਾ ਅਭਿਮਾਨ ਹੰਕਾਰ ਹੈ ਇਸ ਨੂੰ ਕੌਣ ਹਿਰੇ ਹਰੇ ਨਾਸ ਕਰੇ?
ਬਾਹਰ ਉਦਕ ਪਖਾਰੀਐ,
ਬਾਹਰ ਤਾਂ ਉਦਕ ਪਾਣੀ ਲੈ ਲਿਆ ਬੜਾ ਆਪਣਾ ਪਖਾਰੀਆ, ਮਲ ਮਲ ਕੇ ਧੋਨੇ ਆ ਕਿ ਅਸੀਂ ਬੜੇ ਵਿਵੇਕੀ ਬਣੇ ਹੋਏ ਹਾਂ, ਸੁੱਚ ਪਵਿੱਤਰਤਾ ਰੱਖਦੇ ਹਾਂ ਅਤੇ ਸਵੈ ਪਾਕੀ ਹਾਂ। ਇਸ ਤਰ੍ਹਾਂ ਪਾਣੀ ਦੇ ਨਾਲ ਵਾਰ ਵਾਰ ਆਪਣੇ ਸਰੀਰ ਨੂੰ ਪਖਾਰੀਏ ਧੋਂਦੇ ਹਾਂ।
ਘੱਟ ਭੀਤਰ ਵਿਬਦ ਬਕਾਰ,
ਘੱਟ ਹਿਰਦੇ ਵਿੱਚ ਤਾਂ ਕਈ ਤਰ੍ਹਾਂ ਦੇ ਬਕਾਰ ਬੈਠੇ ਆ, ਉਹ ਕਾਮ ਕਰੋ ਤਾਂ ਖੜੱਪਿਆਂ ਸੱਪਾਂ ਨੂੰ ਫਨ ਫਲਾਈ ਬੈਠੇ, ਬਾਹਰ ਉਹਦਾ ਬਹੁਤ ਕਰ ਲਿਆ ਨਾ, ਕਰਮ ਕਾਂਡ ਵੀ ਬਹੁਤ ਕਰ ਲਿਆ, ਦਿਖਾਵਾ ਪਰਪੰਚ ਬੜਾ ਕਰ ਲਿਆ, ਅਸੀਂ ਬੜੇ ਸੋਚ ਪਵਿੱਤਰਤਾ ਰੱਖਦੇ ਹਾਂ ਅਤੇ ਅੰਦਰ ਹਾ ਬੈਠੇ। ਗੁਰੂ ਨਾਨਕ ਸਾਹਿਬ ਜਿਲ੍ਹੇ ਕਿ ਉਹ ਪੰਡਿਆਂ ਨੇ ਚੌਂਕ ਜਿਹਾ ਪੂਰਿਆ ਸੀ, ਉਹ ਮਹਾਰਾਜ ਗਏ ਤੋਂ ਪਰਛਾਵਾਂ ਪੈ ਗਿਆ ਕਿ ਸਾਡੀ ਰਸੋਈ ਭੇਟ ਦਿੱਤੀ। ਮਹਾਰਾਜ ਕਹਿੰਦੇ ਮੈਂ ਤਾਂ ਲਕੀਰ ਦੇ ਅੰਦਰ ਵੀ ਨਹੀਂ ਆਇਆ, ਰਸੋਈ ਤਾਂ ਤੁਹਾਡੀ ਪਹਿਲਾਂ ਹੀ ਭਿੱਟੀ ਹੋਈ। ਕਹਿੰਦੇ ਅਸੀਂ ਤਾਂ ਕਿਸੇ ਨੂੰ ਅੰਦਰ ਵੜਨ ਹੀ ਨਹੀਂ ਦਿੱਤਾ। ਕਹਿੰਦੇ ਪਹਿਲਾਂ ਤਾਂ ਪਰਛਾਵਾਂ ਤੇਰਾ ਹੀ ਪੈਂਦਾ ਸੀ। ਗੱਜ ਕੇ ਬੋਲੋ
ਸਤਨਾਮ।
ਕਬੁੱਧ ਡੂਮਣੀ ਕੁਦਾਇਆ ਕਸਾਹਣ, ਇਹ ਵੀ ਕਬੁੱਧੀ ਸੀ, ਇਹਦਾ ਮਰਾਸਣ ਬੈਠੀ ਸੀ। ਜਿਹੜੀ ਕੁਦਾਇਆ ਸੀ ਇਹ ਕਸਾਈ ਦੇ ਘਰ ਵਾਲੀ ਬੈਠੀ ਸੀ। ਮੁੱਠੀ ਕ੍ਰੋਧ ਚੰਡਾਲ, ਇਹ ਕ੍ਰੋਧ ਚੰਡਾਲ ਵਿੱਚ ਬੈਠਾ ਸੀ, ਠੱਗੀ ਠੋਰੀ ਚੱਲ ਰਹੀ ਸੀ। ਕਾਰੀ ਕੱਢੀ ਕਿਆ ਕਿਆ ਜਾਂ ਚਾਰੇ ਬੈਠੀਆਂ ਨਾਲ, ਆਦਾ ਚਾਰੇ ਨਾਲ ਬੈਠੀਆਂ ਸੀ ਅਤੇ ਤੇਰੀਆਂ ਲਕੀਰਾਂ ਆਟੇ ਦੀਆਂ ਉੱਥੇ ਕੀ ਕਰਨਗੀਆਂ, ਇਹ ਚੌਲਾਂ ਨਾ ਚੌਂਕ ਪੂਰਿਆ ਤੇਰਾ ਕੀ ਕਰੇਗਾ। ਸੋ ਇਸ ਵਾਸਤੇ ਭਗਤ ਜੀ ਕਹਿੰਦੇ ਆ ਕਿ ਭਾਈ ਇਹ ਅਨੇਕ ਪ੍ਰਕਾਰ ਦੇ ਜਿਹੜੇ ਇਸ ਤਰ੍ਹਾਂ ਦੇ ਲੋਕ ਸੰਸੇ ਬਣਾ ਕੇ ਬੈਠੇ ਆ ਹੰਕਾਰ ਆਦਿਕ ਦੇ, ਬਾਹਰ ਪਾਣੀ ਦੇ ਨਾਲ ਬੜਾ ਉਹ ਤਾਂ ਉਹ ਗੱਲ ਹੋਈ ਨਾ, ਇੱਕ ਜੱਟ ਬਾਬਾ ਸੀ ਅਤੇ ਉਹ ਚਲ ਗਿਆ ਬ੍ਰਾਹਮਣ ਕੋ, ਕਹਿੰਦੇ ਮਹਾਰਾਜ ਮੈਨੂੰ ਆਪਣਾ ਚੇਲਾ ਬਣਾ ਲਓ, ਕਿਉਂਕਿ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ। ਉਹ ਚਾਣਕ ਤਾਂ ਇਸ ਤਰ੍ਹਾਂ ਲਿਖਦਾ ਕਿ ਵਰਨੋ ਕਾ ਗੁਰ ਬ੍ਰਾਹਮਣ ਹੈ, ਵਿਚਾਰੇ ਵਰਨਾਂ ਦਾ ਗੁਰੂ ਤਾਂ ਬ੍ਰਾਹਮਣ ਹੈ, ਔਰ ਬ੍ਰਾਹਮਣ ਕਾ ਗੁਰ ਆਗ, ਬ੍ਰਾਹਮਣ ਦਾ ਗੁਰੂ ਆਗ ਹੈ, ਜਿਹਦੇ ਚੋਂ ਹਵਨ ਹੁਵਨ ਕਰਦਾ ਮੰਤਰ ਪੜ ਕੇ ਹੋਤੀਆਂ ਪਾਉਂਦਾ। ਨਾਰੀ ਕਾ ਗੁਰ ਕੰਧੇ, ਇਸਤਰੀ ਦਾ ਗੁਰੂ ਦਾ ਪਤੀ ਹੈ। ਸਭਨਾ ਕਾ ਗੁਰ ਅਭਿਆਗ, ਇਹ ਉਹ ਚਾਣਕ ਦੀ ਗੱਲ ਹੈ ਅਤੇ ਗੁਰੂ ਮਹਾਰਾਜ ਨੇ ਕੋਈ ਭੇਦ ਰੱਖਿਆ ਨਹੀਂ ਅਤੇ ਗੁਰੂ ਪਦਵੀ ਦਾ ਸਤਿਕਾਰ ਵਿਸ਼ੇਸ਼ ਸਾਰਿਆਂ ਲਈ ਸਾਂਝਾ ਹੀ ਉਪਦੇਸ਼ ਦਿੱਤਾ। ਬੱਬੇ ਸਾਂਝੀ ਵਾਲ ਸਦਾਇਨ, ਕੋਈ ਇਹਨਾਂ ਦੇ ਸਹਿਬਾਰਾ ਜੀ, ਇਹ ਤਾਂ ਇਹਨਾਂ ਵਰਨ ਵਾਲਿਆਂ ਦੀ ਵੰਡਾਦਕ ਹੈ। ਸੋ ਇਸ ਵਾਸਤੇ ਉਦੋਂ ਇਸ ਤਰ੍ਹਾਂ ਪਰੰਪਰਾ ਚੱਲਦੀ ਸੀ ਉਹਦੇ ਕੋਲ। ਉਹ ਕਹਿੰਦਾ ਵੀ ਪਹਿਲਾਂ ਤਾਂ ਤੈਨੂੰ ਸੁੱਧ ਕਰਨਾ ਪਏਗਾ। ਉਹ ਕਹਿੰਦੇ ਮਹਾਰਾਜ ਸੁੱਧ ਕਰ ਲਵੋ, ਅਤੇ ਜਿੱਥੇ ਸੂਰ ਦੇ ਖੁੱਡ ਨਾਲ ਮਿੱਟੀ ਫੁੱਟੀ ਹੋਏ ਨਾ, ਉਹ ਜਿਹੜੀ ਮਿੱਟੀ ਹੈ ਇਸ਼ਨਾਨ ਕਰਾ ਕੇ ਵੀ ਉਹਨਾਂ ਮਲਿਆ ਜਾਏਗਾ, ਫਿਰ ਤੈਨੂੰ ਸੁੱਧ ਕੀਤਾ ਜਾਏਗਾ। ਉਹ ਜੱਟ ਕਹਿੰਦਾ ਮੈਂ ਤਾਂ 24 ਘੰਟੇ ਮਿੱਟੀ 'ਚ ਘੁੱਲਦਾ। ਗੱਜ ਕੇ ਬੋਲੋ
ਸਤਨਾਮ।
ਕਹਿੰਦੇ ਨਹੀਂ, ਉਹ ਗੱਲ ਹੋਰ ਹੁੰਦੀ ਹੈ। ਕਹਿੰਦੇ ਤੂੰ ਕਰ ਲਾ ਜਿਵੇਂ ਕਰਨੀ। ਕਹਿੰਦੇ ਸੂਰ ਦੇ ਹੁੱਡ ਦੀ, ਕਹਿੰਦੇ ਸੂਰ ਤਾਂ ਗੰਦ ਖਾਂਦਾ ਅਤੇ ਉਹਦੇ ਹੁੱਡ ਦੀ ਮਿੱਟੀ ਚੰਗੀ ਕਿਵੇਂ ਹੋਈ? ਜਿਹੜਾ ਮੈਂ ਹਲ ਵਾਹ ਕੇ ਐਨ ਵਧੀਆ ਬਣਾਉਂਦਾ ਉਹ ਮਾੜੀ ਹੋਈ। ਪਰ ਹੁਣ ਗੁਰੂ ਬਣਾਉਣਾ ਸੀ ਅਤੇ ਗੁਰੂ ਦੀ ਮੰਨਣੀ ਪੈਣੀ ਸੀ। ਉਹ ਮਿੱਟੀ ਵਿਚਾਰਾ ਲੈ ਆਇਆ ਉੱਥੋਂ ਚੁੱਕ ਕੇ, ਚੁੱਕ ਕੇ ਲੈ ਕੇ ਪਹਿਲਾਂ ਤੋਂ ਇਸ਼ਨਾਨ ਕਰਾਇਆ, ਫਿਰ ਚੰਗੀ ਤਰ੍ਹਾਂ ਮਲਿਆ ਜਿਵੇਂ ਮਾਈਆਂ ਵਿਆਹ ਸਮੇਂ ਬਟਣਾ ਜਿਹਾ ਮਲਦੀਆਂ ਹੋਣ, ਅਤੇ ਬਾਅਦ 'ਚ ਭੋਤਾ ਕੇ ਸੁੱਧ ਕੀਤਾ। ਕਹਿੰਦੇ ਹੁਣ ਇੰਨੇ ਕੁਰਲੇ ਕਰ ਲਾ, ਕੁਰਲੇ ਕਰ ਲੈ। ਕਹਿੰਦੇ ਜੀ ਹੁਣ ਮੈਂ ਸੁੱਧ ਹੋ ਗਿਆ। ਕਹਿੰਦੇ ਹਾਂ। ਕਹਿੰਦੇ ਜੀ ਫਿਰ ਇੱਕ ਕੁਰਲਾ ਹੋਰ ਕਰ ਲਵਾਂ। ਕਹਿੰਦੇ ਵਾਧੂ ਦਾ ਤਾਂ ਕੋਈ ਡਰ ਨਹੀਂ, ਘੱਟ ਨਹੀਂ ਚਾਹੀਦੀ। ਉਹਨੂੰ ਮੂੰਹ 'ਚ ਪਾਣੀ ਭਰ ਕੇ ਉਹ ਪਿਛਕਾਰੀ ਜੇ ਬਣਾ ਕੇ ਬਾਹਮਣ ਦੇ ਉੱਤੇ ਮਾਰੀ। ਕਹਿੰਦੇ ਇਹ ਕੀ ਕੀਤਾ? ਕਹਿੰਦੇ ਨਾ ਤੂੰ ਮੈਨੂੰ ਸੁੱਧ ਕਰ ਲਿਆ ਅਤੇ ਹੁਣ ਇਹ ਸੁੱਧ ਮੂੰਹ ਦਾ ਪਾਣੀ ਹੈ ਅਤੇ ਤੈਨੂੰ ਕੀ ਹੋ ਗਿਆ? ਇਹ ਇਸ ਤਰ੍ਹਾਂ ਦਾ ਚੱਲਦਾ ਸੀ। ਬਾਹਰ ਉਹਦੇ ਕੋਲ ਬੁਖਾਰੀ ਹੈ, ਬਾਹਰੋਂ ਦਾ ਪਾਣੀ ਦੇ ਨਾਲ ਬੜਾ ਮਲਮਲ ਧੋਂਦੇ, ਕਈ ਤਰ੍ਹਾਂ ਦਾ ਛੰਗਣ ਮੰਗਣ ਕਰਦੇ ਹਨ।
ਸੁੱਧ ਕਾਮਨ ਪਾਰ ਹੋਏ ਬੋ।
ਹਾਂਜੀ, ਉਹਦਕ ਬਾਹਰ ਉਹਦਕ ਬਗੈਰ ਘੱਟ ਭੀਤਰ ਬਿਵਧ ਵਕਾਰ। ਬਿਵਧ ਮੈਨੇ ਬਹੁਤ ਵਿਧੀਆਂ ਦੇ, ਬਹੁਤ ਤਰ੍ਹਾਂ ਦੇ ਵਕਾਰ ਦੋਸ਼ ਹਨ। ਸੁੱਧ ਕਵਨ ਪਰ ਹੋਏ। ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਅਡੰਬਰ ਰੂਪੀ ਕਰਮ ਹਨ ਇਹਨਾਂ ਨਾਲ ਪਰ ਵਿਸ਼ੇਸ਼ ਕਰਕੇ ਇਹ ਸੁੱਧ ਕਿਵੇਂ ਹੋਏਗਾ? ਨਹੀਂ ਹੋ ਸਕੇਗਾ।
ਸੋਚ ਕੁੰਚਰ ਬਿਦ ਵਿਵਹਾਰ।
ਇਹ ਤਾਂ ਕਹਿੰਦੇ ਇਹਨਾਂ ਲੋਕਾਂ ਦਾ ਹਾਲ ਇਹ ਹੈ ਜਿਵੇਂ ਨੂੰ ਹਾਥੀ ਨੂੰ ਪਹਿਲਾਂ ਦਹੀਂ ਦੁਹੀਂ ਮਲੋ, ਫਿਰ ਆਪਣਾ ਲਕਸ਼ ਦਾ ਸਾਬਣ ਲੈ ਕੇ ਗੰਗਾ ਜਲ ਨਾਲ ਇਸ਼ਨਾਨ ਕਰਾ ਦਿਓ ਅਤੇ ਜਿਲ੍ਹੇ ਛੱਡਾਂਗੇ ਨਾ ਸੁੰਡ ਗਾਰੇ ਦੇ ਭਰ ਭਰ ਪਾਊਗਾ ਨਾ ਸਿਰ 'ਚ, ਇਹ ਕਿਤੇ ਆੜਦਾ? ਇਹ ਤਾਂ ਖੁਰ ਮਿੱਟੀ ਇੱਕ ਕਰ ਦਿੰਦਾ ਨਾ। ਇਸ ਵਾਸਤੇ ਭੂਤਰਿਆ ਜਿਲ੍ਹੇ ਹਾਥੀ ਹੁੰਦਾ ਜਾਂ ਖੋਤੇ ਦੀ ਹਾਲਤ ਲੈ ਲਓ। ਇਸ ਤਰ੍ਹਾਂ ਕਹਿੰਦੇ ਜਿਹੜਾ ਸੁੱਚ ਕੁੰਚਰ, ਉਹ ਜਿਹੜਾ ਕੁੰਚਰ ਹਾਥੀ ਹੈ, ਹਾਂਜੀ, ਇਸ ਤਰ੍ਹਾਂ ਉਹਦੀ ਵਿਧੀ ਦਾ ਵਿਹਾਰ ਹੈ ਕਿ ਆਪਣੇ ਸਿਰ ਵਿੱਚ ਉਹ ਚਿੱਕੜ ਪਾ ਲੈਂਦਾ ਹੈ। ਪਹਿਲਾਂ ਤਾਂ ਸਾਧ ਸਿੰਘ ਜੀ ਇਸ ਤਰ੍ਹਾਂ ਦੇ ਕਰਮ ਕਾਂਡ ਕਰ ਲੈ, ਬਾਅਦ ਵਿੱਚ ਫਿਰ ਅੱਜ ਕੱਲ੍ਹ ਇਵੇਂ ਹੀ ਆ, ਅਖੰਡ ਪਾਠ ਕਰ ਲਿਆ ਬੈਠਕ ਵਿੱਚ। ਪਹਿਲਾਂ ਤਾਂ ਧੋਤਾ ਵੀ ਸੀ ਨਾ ਪੱਤ, ਫਿਰ ਜੀ ਉੱਥੇ ਪਾਠ ਕੀਤਾ, ਫਿਰ ਸੋਫੇ ਆ ਗਏ, ਫਿਰ ਆ ਗਿਆ ਲਾਣਾ ਬਾਣਾ ਵੇਚ, ਸੋਫੇ ਆ ਗਏ, ਫਿਰ ਆ ਗਈਆਂ ਲੰਮੇ ਗਲ ਵਾਲੀਆਂ ਬੋਤਲਾਂ ਰੰਗ ਬਿਰੰਗੀਆਂ, ਫਿਰ ਕਈ ਤਰ੍ਹਾਂ ਦੀਆਂ ਤਰਕਾਰੀਆਂ ਆ ਗਈਆਂ, ਫਿਰ ਰੰਗੀਨ ਟੈਲੀਵਿਜ਼ਨ ਉੱਥੇ ਆ ਗਿਆ। ਅਤੇ ਫਿਰ ਸਾਧ ਸੰਗਤ ਜੀ ਤੁਸੀਂ ਦੱਸੋ ਵੀ ਉਹ ਪਾਠ ਕੀਤੇ ਦਾ ਕੀ ਫਲ ਮਿਲੂਗਾ? ਮਿਲੂਗਾ ਫਲ? ਅੱਜ ਕੱਲ੍ਹ ਬਹੁਤੇ ਲੋਕ ਇਹ ਕੰਮ ਕਰਦੇ ਨੇ। ਹੁਣ ਅੰਦਰ ਤਾਂ ਰਾਗੀ ਕੀਰਤਨ ਕਰਦੇ ਹੁੰਦੇ, ਭਾਈ ਭੋਗ ਪਾਉਂਦੇ ਹੁੰਦੇ, ਬਾਹਰ ਮੋਹਰੇ ਮੇਚ ਰਾ ਦਿੰਦੇ, ਮੇਚਾਂ 'ਤੇ ਡੋਂਗੇ ਅਤੇ ਬਹਿਰੇ ਸੱਦ ਲੈ ਜਿਹੜੇ 6-6 ਮਹੀਨੇ ਨਹਾਉਂਦੇ ਨਹੀਂ, ਨੰਗੇ ਬੋਧੇ ਹੁੰਦੇ ਆ, ਪੈਰਾਂ 'ਚ ਜੁੱਤੀਆਂ ਹੁੰਦੀਆਂ ਅਤੇ ਫਿਰ ਨੌਮ ਵਾਲਾ ਹੱਥਾਂ 'ਚ ਮੈਲ ਹੁੰਦੀ ਹੈ, ਅਤੇ ਫਿਰ ਸਾਧ ਸੰਗਤ ਜੀ ਉੱਥੇ ਖਾਂਦੇ ਆ, ਸਣੇ ਟੋਪੀ ਸਣੇ ਮੌਜੇ ਖਦਾ, ਤਾਂ ਟੋਪੀ ਵੀ ਚੱਲ ਗਈ, ਅਤੇ ਨੰਗੇ ਸਿਰ ਹੁੰਦੇ, ਜੁੱਤੀਆਂ ਪਾਈਆਂ ਹੁੰਦੀਆਂ, ਕੋਈ ਝੂਠ ਸੋਚਦਾ ਲਚਕੜੇਚੀਆਂ ਮਾਰਦੇ ਆ ਅਤੇ ਭਾਈ ਜੀ ਭੋਗ ਪਾਉਂਦੇ ਆ, ਇਸ ਤਰ੍ਹਾਂ ਦਾ ਹੁਣ ਅਖੰਡ ਪਾਠ ਅਸੀਂ ਕਰ ਰਹੇ ਹਾਂ। ਇਹ ਆਮ ਪਿੰਡਾਂ 'ਚ ਰਿਵਾਜ ਇਹ ਹੀ ਹੋ ਗਿਆ, ਸ਼ਹਿਰਾਂ ਸਾਰੇ ਇਹ ਹੀ ਹੈ। ਊੜੀ ਮਹਾਰਾਜ ਨੇ ਪੰਗਤ ਦੀ ਮਰਯਾਦਾ ਚਲਾਈ ਸੀ, ਸੰਗਤ ਦੀ ਚਲਾਈ ਸੀ, ਉਹਦੀ ਤਾਂ ਹੁਣ ਕੋਈ ਲੋੜ ਹੀ ਨਹੀਂ ਰਹਿ ਗਈ। ਵੀ ਅੰਦਰ ਭੋਗ ਪਾਉਣਾ ਪਾਠੀਆਂ ਦਾ ਕੰਮ ਹੈ, ਆਪਣਾ ਨਹੀਂ ਬੈਠਣ ਦਾ ਕੰਮ ਕੋਈ। ਆਪਾਂ ਫਿਰ ਆਇਆਂਗੇ ਆਉਂਦੀ ਹੈ ਜੀ ਅਰਦਲ 'ਚ ਖੜ ਜਾਂਦੇ ਹਾਂ, ਅਤੇ ਗੁਰੂ ਦੀ ਅਰਦਲ 'ਚ ਨਹੀਂ ਖੜਨਾ ਵੀ ਬਹਿ ਕੇ ਹੁਣ ਸੁਣ ਲਈਏ ਕਰ ਲਈਏ, ਉਹ ਨਹੀਂ ਲੋੜ ਕੋਈ ਰਹਿ ਗਈ। ਅਰਦਾਸ ਵੀ ਭਾਈ ਜੀ ਆਪੇ ਕਰ ਦੇਣ, ਫਿਰ ਚੰਗਾ ਭਾਈ ਜੀ ਹੁਣ ਕਿ ਸਵਾਰਾ ਸਾਹਿਬ ਛੱਡਿਓ, ਸੁਹਾਰਾ ਸਾਹਿਬ ਵੀ ਕਹਿੰਦੇ ਬਹੁਤੇ ਤਾਂ, ਸਵਾਰਾ ਵੀ ਨਹੀਂ ਕਹਿੰਦੇ, ਭਾਈਆਂ ਨੂੰ ਉੱਧਰ ਤੋਰ ਦਿੰਦੇ। ਆਉਂਦਿਆਂ ਫਿਰ ਹਾ ਪ੍ਰੋਗਰਾਮ ਚੱਲ ਪੈਂਦਾ, ਫਿਰ ਰਿਕਾਰਡ ਗੰਦੀਆਂ ਬੋਲੀਆਂ ਦੇ ਲਾਉਂਦੇ, ਅਤੇ ਇਸ ਵਾਸਤੇ ਹੁਣ ਉਹ ਭਾਈ ਵਿਚਾਰੇ ਦੇਖਦੇ ਸਾਨੂੰ ਰੋਟੀ ਖਿਲਾਏਗਾ ਕਿ ਨਹੀਂ, ਕਹਿੰਦੇ ਭਾਈ ਜੀ ਥੋੜ੍ਹਾ ਬੈਠੋ, ਆਹ ਰਿਸ਼ਤੇ ਦੀ ਨਹੀਂ ਜਿਹੜਾ ਦੂਰ ਜਾਣਾ, ਪਹਿਲਾਂ ਇਹਨਾਂ ਨੂੰ ਕਰ ਲਈ ਗੱਜ ਕੇ ਬੋਲੋ
ਸਤਨਾਮ।
ਇਹ ਫਿਰ ਬਣ ਗਏ ਨਾ ਕੁੰਚਰ ਵਾਲੀ ਵੀ, ਪਹਿਲਾਂ ਤਾਂ ਪਾਠ ਕੀਤਾ, ਫਿਰ ਇਹੋ ਜਿਹਾ ਕੰਮ ਕਰਕੇ ਚਿੱਕੜ ਸਿਰ 'ਚ ਪਾ ਲਿਆ। ਇਹ ਹਾਲਤ ਹੈ
ਰਵ ਪ੍ਰਗਾਸ ਰਜਨੀ ਜਥਾ,
ਜਿਸ ਤਰ੍ਹਾਂ ਰਵ ਨਾਮ ਸੂਰਜ ਦਾ, ਜਦੋਂ ਸੂਰਜ ਚੜ੍ਹ ਜਾਂਦਾ ਉਹਦਾ ਪ੍ਰਕਾਸ਼ ਹੋ ਜਾਂਦਾ ਨਾ, ਇਹ ਰਜਨੀ ਜਿਹੜੀ ਰਾਤ ਹੈ ਉਹ ਚਲੇ ਜਾਂਦੀ ਹੈ, ਹਨੇਰਾ ਦੂਰ ਹੋ ਜਾਂਦਾ ਹੈ।
ਗਤ ਜਾਣਤ ਸਭ ਸੰਸਾਰ,
ਇਸ ਗਤ ਹਾਲਤ ਨੂੰ ਸਾਰਾ ਸੰਸਾਰ ਜਾਣਦਾ ਕਿ ਸੂਰਜ ਚੜ੍ਹੇ ਤੇ ਹਨੇਰਾ ਚਲੇ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਉਹ ਸੂਝਵਾਨ ਪੁਰਸ਼ ਇਹ ਗੱਲ ਜਾਣਦੇ ਆ, ਜਦੋਂ ਹਿਰਦੇ ਰੂਪੀ ਆਕਾਸ਼ ਵਿੱਚ ਗਿਆਨ ਰੂਪੀ ਸੂਰਜ ਉਦੇ ਹੋ ਜਾਂਦਾ, ਅਵਿਦਿਆ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਪਾਰਸ ਮਾਨੋ ਤਾਂਬੋ ਸੁਹੇ,
ਇਹ ਗੱਲ ਮੰਨੋ ਮੰਨਦੇ ਆ ਸਿਆਣੇ, ਇਹ ਪਾਰਸ ਤਾਂਬੇ ਨਾਲ ਜੇ ਛੋ ਜਾਵੇ ਉਹ ਫਿਰ ਆਪਣਾ ਕੰਮ ਕਰ ਦਿੰਦਾ, ਕਿ ਉਹਦੇ 'ਚ ਕੋਈ ਬਰਕਤ ਨਿਰੰਕਾਰ ਨਾਲ ਰੱਖੀ ਹੈ ਤਾਂ ਪੱਥਰ ਦੀ ਬੱਟੀ, ਪਰ ਉਹਦੇ 'ਚ ਕੋਈ ਵਿਸ਼ੇਸ਼ ਗੁਣ ਰੱਖਿਆ ਹੈ।
ਕਣਕ ਹੋਤ ਨਹੀਂ ਬਾਰ,
ਕਣਕ ਮੈਨੇ ਉਹਦੇ ਸੋਨਾ ਹੁੰਦਿਆਂ ਬਾਰ ਮੈਨੇ ਦੇਰੀ ਨਹੀਂ ਲੱਗਦੀ। ਪਾਰਸ ਵਿੱਚ ਐਸੀ ਸੱਤਾ ਹੈ, ਇਹ ਤਾਂ ਪੱਥਰ ਹੀ, ਕਹਿੰਦੇ ਕੀ ਫਰਕ ਹੈ, ਫਰਕ ਹੈਗਾ ਸਾਰੇ ਪੱਥਰ ਥੋੜ੍ਹੇ ਲੋਹੇ ਨੂੰ ਸੋਨਾ ਬਣਾ ਦੇਣਗੇ, ਪੱਥਰ ਪੱਥਰ 'ਚ ਵੀ ਫਰਕ ਹੈ, ਜੜ ਜੜ 'ਚ ਵੀ ਫਰਕ ਹੈ, ਚੇਤਨ ਚੇਤਨ 'ਚ ਵੀ ਭੇਦ ਹੈ, ਜੜ ਜੀਵ ਦਾ ਚੇਤਨ ਜੀ ਇਹ ਸਾਰਾ ਬਹੁਤ ਲੰਬਾ ਵਿਸਾਰ ਹੈਗਾ। ਸੋ ਇਸ ਵਾਸਤੇ ਕਹਿੰਦੇ ਉਹ ਸੋਨਾ ਆਉਂਦਿਆਂ ਦੇਰੀ ਨਹੀਂ ਲੱਗਦੀ। ਇਸ ਤਰ੍ਹਾਂ ਲੋਹੇ ਵਾਂਗੂ ਜੇ ਪੂਰੇ ਗੁਰੂ ਰੂਪੀ ਪਾਰਸ ਨਾ ਮਿਲ ਜਾਏ ਨਾ, ਜਗਿਆਸੂ ਜਿਹਦਾ ਹਿਰਦਾ ਜਗਾ ਲਿਆ ਪਿਆ, ਹੁਣ ਕੋਡਾ ਰਾਗ ਲੈ ਲਓ, ਸੱਜਣ ਠਾਗ ਲੈ ਲਓ, ਭੂਮੀਆਂ ਚੇਰ ਲੈ ਲਓ, ਲੱਖੀ ਲੱਖੂ ਧਾੜਵੀ ਲੈ ਲਓ, ਜਦੋਂ ਪੂਰਾ ਗੁਰੂ ਮਿਲਿਆ ਕੰਨ ਕੋਤ ਨਹੀਂ ਬਾਹਰ, ਸੋਨੇ ਮੰਗ ਉੱਜਲ ਜੀਵਨ ਬਣਨ ਵਿੱਚ ਕੋਈ ਦੇਰੀ ਲੱਗੀ ਹੈ, ਕਿਰਪਾ ਕਰ ਦਿੱਤੀ ਕਿ ਨਹੀਂ। ਇਸ ਵਾਸਤੇ ਫਿਰ ਦੇਰੀ ਨਹੀਂ ਕਰਦੇ, ਉਹਨਾਂ ਦੇ ਸਾਰੇ ਵਿਕਾਰ ਦੂਰ ਕਰਕੇ ਸੋਨੇ ਵਾਂਗ ਉਹਨਾਂ ਨੂੰ ਸ਼ੁੱਧ ਬਲ ਕੇ, ਜਿਵੇਂ ਪਾਰਸ ਆਪਣਾ ਰੂਪ ਨਹੀਂ ਸੋਨੇ ਦਾ, ਪਰ ਗੁਰੂ ਰੂਪੀ ਪਾਰਸ ਉਹਨਾਂ ਨੂੰ ਆਪਣਾ ਸਰੂਪ ਦੇ ਦਿੰਦੇ ਹਨ।
ਪਰਮ ਪਰਸ ਗੁਰ ਭੇਟੀ ਹੈ,
ਇਹ ਪਰਮ ਮਹਾਨ ਜੋ ਪਾਰਸ ਰੂਪੀ ਸਤਿਗੁਰੂ ਉਹਨਾਂ ਨਾਲ ਭੇਟੀਏ ਮਿਲੀਏ, ਉਹਨਾਂ ਦੇ ਬਚਨ ਦਾ ਸਪਰਸ਼ ਬਾਣੀ ਦਾ ਪ੍ਰਾਪਤ ਹੋ ਜਾਏ, ਹਿਰਦੇ ਦੇ ਸਾਰੇ ਜੰਗਾਲ ਜੰਗਲ ਉਤਰੇ ਮਨੋਂ ਜਗੀਲਾ, ਇਹ ਸਾਰੇ ਦੋਸ਼ ਦੂਰ ਹੋ ਜਾਂਦੇ ਹਨ।
ਪੂਰਬ ਲਿਖਤ ਲਲਾਟ,
ਭਗਤ ਜੀ ਕਹਿੰਦੇ ਪਰ ਗੱਲ ਇਹ ਹੈ, ਐਸਾ ਪੂਰਾ ਗੁਰੂ ਤਾਂ ਮਿਲਦਾ ਜੇ ਪਿਛਲੇ ਜਨਮਾਂ ਦੇ ਵੀ ਚੰਗੇ ਕਰਮ ਹੋਣ, ਹੁਣ ਵੀ ਲਲਾਟ ਮੱਥੇ 'ਤੇ ਲੇਖ ਲਿਖਿਆ ਹੋਵੇ, ਅਤੇ ਜੇ ਹੁਣ ਲੇਖ ਕੁੱਤੇ ਕਰਮਾਂ ਦਾ ਲਿਖਾ ਕੇ ਆਇਆ ਤਾਂ ਫਿਰ ਪੂਰਾ ਗੁਰੂ ਕਿੱਥੋਂ ਮਿਲ ਜੂ। ਕਹਿੰਦੇ ਨੇ ਭਾਈ ਬਹਿਲੋ ਬਲਾ, ਹਾਂਜੀ, ਨਾ ਜਾਣਨ ਨਾ ਬੁੱਝਣ, ਆਪਣੀ ਅੰਤਰ ਜਾਮਤਾ ਨਾ ਜਾਣਦੇ ਨਾ। ਛੇ ਸਿੱਖ ਭੇਜੇ ਕਿ ਫਫੜੇ ਪਿੰਡ 'ਚ ਭਾਈ ਬਹਿਲੋ ਨਾਮ ਦਾ ਸਾਡਾ ਸਿੱਖ ਆ, ਉਹਨੂੰ ਲੈ ਕੇ ਆਓ। ਪਿੰਡ ਦਾ ਲੰਬੜਦਾਰ ਚੌਧਰੀ ਸੀ ਅਤੇ ਸਖੀ ਸੁਲਤਾਨ ਦਾ ਚੇਲਾ, ਉਹ ਗਿੱਟੇ 'ਚ ਵੀ ਛੱਲਾ ਜਾ ਅਤੇ ਕੁੰਡੀ 'ਚ ਵੀ ਰਾਤ ਦਾ ਸੀ, ਅਤੇ ਧੌਂਕਲ ਲੈ ਕੇ ਸੰਗ ਜਾਣਾ ਜਿੱਥੇ ਉਹ ਨਗਾਈਏ ਦੀ ਜਗ੍ਹਾ ਲਾਲਾਂ ਵਾਲੇ ਦੀ, ਛੇ ਸਿੱਖ ਚਲੇ ਗਏ। ਕਹਿੰਦੇ ਮਹਾਰਾਜ ਕਿਵੇਂ? ਕਹਿੰਦੇ ਦੋ ਜਣੇ ਤਾਂ ਉਹਦੇ ਲੱਤਾਂ ਨੂੰ ਜੱਫਾ ਮਾਰ ਲਿਓ, ਚਾਰ ਜਣੇ ਫਿਰ ਧੱਕਾ ਲਾਇਓ, ਤੁਰ ਪਈ। ਤੂੰ ਤਾਂ ਪੁਰਾਣਾ ਗੁਰੂ ਮਹਾਰਾਜ ਦਾ ਸਿੱਖ ਆ, ਤੂੰ ਕਿੱਧਰ ਤੁਰ ਪਿਆ? ਤੂੰ ਇਹ ਨਵਾਂ ਰਾਹ ਫੜ ਲਿਆ, ਤੂੰ ਤਾਂ ਪਿਛਲੇ ਜਨਮਾਂ ਦਾ ਸਿੱਖ ਸੀ। ਉਹ ਜੀ ਚਲੇ ਗਏ ਜਿਵੇਂ ਮਹਾਰਾਜ ਨੇ ਹੁਕਮ ਕੀਤਾ ਸੀ। ਦੋ ਜਣਿਆਂ ਤਾਂ ਲੱਤਾਂ ਫੜ ਲਈਆਂ, ਉਹ ਚਾਰ ਜਣੇ ਧੱਕਾ ਲਾਉਣ ਲੱਗ ਪਏ, ਉਹ ਪਿੰਡ ਦੇ ਇਕੱਠੇ ਹੋ ਗਏ। ਸਾਡਾ ਲੰਬੜਦਾਰ ਇਹ ਕੀ ਕਰਦੇ ਹੈ? ਕਹਿੰਦੇ ਭਾਈ ਤਾਂ ਗੁਰੂ ਦਾ ਸਿੱਖ ਹੈ, ਇਹ ਹੋਰ ਪਾਸੇ ਤੁਰਿਆ ਫਿਰਦਾ, ਸਾਨੂੰ ਮਹਾਰਾਜ ਦਾ ਹੁਕਮ ਹੈ, ਅਸੀਂ ਤਾਂ ਲੈਣਾ ਹੈ। ਪੈਰ ਤੋਰ ਤੂਰ ਲਿਆ, ਜਿਲੇ ਆ ਗਿਆ ਫਿਰ ਦਰਿਆ ਤੇ, ਅਤੇ ਬੇੜੀ 'ਚ ਲੰਘਣਾ ਸੀ ਨਾ। ਜਿਲੇ ਲੰਘਣ ਲੱਗੇ ਉਹ ਬੈਠੇ, ਉਹ ਕਹਿੰਦੇ ਵੀ ਹੁਣ ਮੈਨੂੰ ਕਿਤੇ ਵਿੱਚ ਨਾ ਸੁੱਟ ਦਿਓ, ਵੀ ਮੈਂ ਲਾਲਾਂ ਨੂੰ ਮੰਨਦਾ ਸੀ। ਉਹ ਕਹਿੰਦੇ ਭਾਈ ਜੇ ਤਾਂ ਲਾਲਾਂ ਵਾਲੇ ਨੂੰ ਮੰਨਦਾ ਫਿਰ ਤਾਂ ਮਾੜਾ ਮੋਟਾ ਕਰਨਾ ਹੀ ਪਊ। ਕਹਿੰਦੇ ਨੇ ਮੈਂ ਛੱਡਿਆ ਲਾਲਾਂ ਵਾਲਾ। ਫਿਰ ਦੇਖੋ ਮਹਾਰਾਜ ਨੇ ਕੈਸੀ ਕਿਰਪਾ ਕੀਤੀ, ਦਰਬਾਰ ਸਾਹਿਬ ਸਰੋਵਰ ਸਾਹਿਬ ਦੀ ਸੇਵਾ ਹੁੰਦੀ ਸੀ। ਕਿਸੇ ਨੇ ਕਹਿਤਾ ਇੱਟਾਂ ਇਉਂ ਚੰਗੀਆਂ ਪੱਕਦੀਆਂ, ਉਹ ਉਦੋਂ ਜੰਗਲ ਆਮ ਹੁੰਦੇ ਸੀ, ਅਤੇ ਉਹ ਗੋਹਾ ਜਿਹੜਾ ਸੀ ਚੁੱਕ ਚੁੱਕ ਕੇ ਲਿਆਉਂਦਾ ਸੀ, ਪਸ਼ੂ ਚੁਰਦੇ ਹੁੰਦੇ ਸੀ। ਸਾਡੇ ਗਿਆਨੀ ਦਾ ਅਰਥ ਬੜਾ ਗਲਤ ਕਰ ਜਾਂਦੇ। ਉਹ ਲਿਖਿਆ ਤਾਂ ਬੇਸ਼ਟਾ, ਬੇਸ਼ਟੇ ਦਾ ਮਤਲਬ ਸਮਝਣਾ ਚਾਹੀਦਾ ਗੋਬਰ ਦਾ ਸੀ। ਉਹ ਗੋਬਰ ਜਿਹੜੇ ਪੰਜਾਬੀਆਂ 'ਚ ਪਾਉਂਦਾ ਸੀ ਗਿੱਲਾ ਗੋਹਾ, ਗੋਬਰ ਗੈਸ ਬਣਦੀ ਸੀ, ਬੜਾ ਉਹ ਬੁੱਧੀਵਾਨ ਸੀ। ਉਹ ਗੈਸ ਜਿਹੜੇ ਇੱਟਾਂ ਦੇ ਮਸਾਮਾਂ 'ਚ ਲੰਘਦੀ ਸੀ ਅਤੇ ਇੱਟਾਂ ਚੰਗੀਆਂ ਪੱਕਦੀਆਂ ਸੀ, ਅਤੇ ਫਿਰ ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਮਹਾਰਾਜ ਨੇ ਕਿਹਾ ਉਸ ਨੇ ਭਾਈ ਬਹਿਲੋ ਸਭ 'ਤੇ ਪਹਿਲੋ। ਹੁਣ ਜਿੰਨਾ ਉਹਨਾਂ ਦਾ ਪਰਿਵਾਰ ਆ ਉਹ ਆਪਣੇ ਘੁਆਉਂਦਾ ਜਾਂਦਾ ਸਾਰਾ ਜੀ। ਉਹਨਾਂ ਨੂੰ ਕੋਈ ਦੁੱਖ ਸੁੱਖ ਹੋਵੇ ਫੋਨ 'ਤੇ ਵੀ ਪੁੱਛਦੇ ਰਹਿੰਦੇ, ਆਉਂਦੇ ਜਾਂਦੇ। ਉਹਦੀ ਔਲਾਦ ਦੇ ਜਿਹੜੇ ਗਾਹਾਂ ਹੈਗੇ, ਸੋ ਇਸ ਵਾਸਤੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਹਨ।
ਉਨ ਮਨ 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 ਹੀ ਮਿਲੇ,
ਜਦੋਂ ਮਨ ਗੁਰੂ ਦਾ ਜਿਹੜਾ ਸ਼੍ਰੋਮਣੀ ਸਤਿਗੁਰੂ ਉਹਨਾਂ ਦਾ ਮਨ ਜਿਹੜਾ ਮੰਤਰ ਉਹਦੇ 'ਤੇ ਮਨ ਮਿਲ ਜਾਏ, ਫਿਰ ਜਾਗਰਤ ਸੁਪਨ ਸੁਖੋਪਤੀ ਤਿੰਨਾਂ ਅਵਸਥਾ ਤੋਂ ਉਪਰੇ, ਤਿੰਨੇ ਅਗਿਆਨਤਾ ਦੀਆਂ, ਚੌਥੀ ਉਨਮਨੀ ਗਿਆਨ ਅਵਸਥਾ, ਇਹਦੇ ਵਿੱਚ ਜਦੋਂ ਸੁਰਤੀ ਵਿਰਤੀ ਮਿਲ ਜਾਂਦੀ ਹੈ,
ਛੁਟਕਤ ਬਜਰ ਕਪਾਟ,
ਇਹ ਜਿਹੜੇ ਵਿਆਨ ਮੈਂ ਮਨੂ ਮੈਂ ਪ੍ਰਾਣ ਮੈਂ ਬਵਿਆਨ ਮੈਂ ਆਨੰਦ ਮੈਂ, ਇਹ ਕੋਸ਼ਾਂ ਦੇ ਪੜਦੇ ਨਾ ਸਤੋ ਰਜੋ ਤਮੋ ਦੇ, ਇਹਨਾਂ ਸਾਰਿਆਂ ਤੋਂ ਇਹ ਬਜਰ ਹੀਰੇ ਵਾਂਗ ਬੜੇ ਮਜ਼ਬੂਤ ਕਪਾਟ ਦਰਵਾਜ਼ੇ ਖੁੱਲ੍ਹ ਜਾਂਦੇ ਆ। ਅਤੇ ਫਿਰ ਕਹਿੰਦੇ ਕਪਾਟ ਖੁੱਲ੍ਹ ਗਿਆ, ਸੁਰਤੀ ਵਿਰਤੀ ਜਿਹੜੀ ਸੀ ਉਹ ਨਿਰੰਕਾਰ ਨਾਲ ਜੁੜ ਗਈ, ਆਗਮ ਨਿਗਮ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ।
ਭਗਤ ਜੁਗਤ ਮਤ ਸਤ ਕਰੀ,
ਜਿਨ੍ਹਾਂ ਨੇ ਭਗਤੀ ਕਰਨ ਦੀ ਯੁਗਤੀ ਗ੍ਰਹਿਣ ਕਰਕੇ ਆਪਣੀ ਮਤ ਬੁੱਧੀ ਨੂੰ ਪਰਮਾਤਮਾ ਦਾ ਜੋ ਬਚਨ ਸੀ ਸਤ ਨਿਸ਼ਚੇ ਪੂਰਵਕ ਮੰਨ ਲੈਣਾ ਕੀਤਾ,
ਪਰਮ ਬੰਧਨ ਕਾਟ ਬਕਾਰ,
ਇਹ ਪਰੰਭੀ ਦੇ ਬੰਧਨ ਜਿੰਨੇ ਸੀ ਬਕਾਰਾਂ ਦੇ ਸਾਰੇ ਗੁਰੂ ਕਿਰਪਾ ਨਾਲ ਕੱਟੇ ਜਾਂਦੇ ਹਨ।
ਸੋਈ ਬਸ ਰਸ ਮਨ ਮਿਲੇ,
ਹਾਂ ਸੋਈ ਐਸਾ ਜੋ ਨਿਰੰਕਾਰ ਹੈ ਰਸ ਆਨੰਦ ਦੇ ਨਾਲ, ਜਿਨ੍ਹਾਂ ਨੇ ਆਪਣੇ ਮਨ ਇੰਦਰੀਆਂ ਅਤੇ ਉਹਨਾਂ ਦੇ ਵਿਕਾਰਾਂ ਨੂੰ ਬਸ ਵਿੱਚ ਕਰ ਲਿਆ, ਉਹਨਾਂ ਨੂੰ ਆਤਮਾ ਆਨੰਦ ਦਾ ਰਸ ਜਿਹੜਾ ਮਿਲਦਾ ਹੈ ਜਦੋਂ ਮਨ ਗੁਰੂ ਦੇ ਮੰਤਰ ਨੂੰ ਗ੍ਰਹਿਣ ਕਰ ਲਿਆ ਹੈ।
ਗੁਣ ਨਿਰਗੁਣ ਏਕ ਵਿਚਾਰ,
ਫਿਰ ਸਰਗੁਣ ਤੇ ਨਿਰਗੁਣ ਦੀ ਵਿਚਾਰ, ਇਹ ਵੀ ਭੇਦ ਬੁੱਧੀ ਵੀ ਖਤਮ ਹੋ ਜਾਂਦੀ ਹੈ। ਕਿ ਸਰਗੁਣ ਨੂੰ ਮੰਨਦੇ ਕਿ ਨਿਰਗੁਣ, ਕਹਿੰਦੇ ਨਿਰਗੁਣ ਵੀ ਉਹੀ ਹੈ ਸਰਗੁਣ ਵੀ ਉਹੀ ਹੈ, ਅਤੇ ਜੀਵ ਈਸ਼ ਬ੍ਰਹਮ ਦੀ ਏਕਤਾ ਦਾ ਜਿਹੜਾ ਵਿਚਾਰ ਇਹ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ, ਅਲ ਪੱਗ ਹੈ ਉਹ ਸਰਬੱਗ ਹੈ, ਇਹ ਵੀ ਸਾਧ ਸੰਗਤ ਜੀ ਮਾਇਆ ਕਰਕੇ ਜਾਂ ਉਹ ਵਿਦਿਆ ਕਰਕੇ ਹੈ, ਇਹ ਜਿਹੜਾ ਸਾਰਾ ਨਿਵਿਰਤੀ ਹੋ ਜਾਂਦੀ ਹੈ।
ਅਨਕ ਯਤਨ ਨਿਗ੍ਰਹਿ ਕੀਏ,
ਅਨੇਕਾਂ ਯਤਨ ਕਰਨੇ ਨਾਲ ਵੀ ਇਹ ਮਨ ਦੀਆਂ ਜਿਹੜੀਆਂ ਬਿਰਤੀਆਂ ਵਿਕਾਰਾਂ ਵੱਲ ਇਹ ਨਿਗ੍ਰਹਿ ਰੋਕਿਆ ਨਹੀਂ ਰੁਕਦੀਆਂ ਹਨ।
ਤਾਰੀ ਨਾ ਡਰੈ ਭਰਮ ਫਾਸ,
ਟਾਲਾ ਮਟੋਲਾ ਕਰਨੇ ਨੇ ਜਿਹੜੀ ਭਰਮ ਦੀ ਫਾਸ ਫਾਹੀ ਹੈ, ਇਹ ਨਹੀਂ ਟਲਦੀ, ਇਹ ਤੋਂ ਛੁਟਕਾਰਾ ਨਹੀਂ ਹੁੰਦਾ ਹੈ।
ਪ੍ਰੇਮ ਭਗਤ ਨਹੀਂ ਉਪਜੈ,
ਪ੍ਰੇਮਾ ਭਗਤੀ ਤੋਂ ਬਿਨਾਂ ਹਿਰਦੇ ਵਿੱਚ ਗਿਆਨ ਦੀ ਜਿਹੜੀ ਪਦੈਸ਼ ਇਹ ਨਹੀਂ ਹੁੰਦੀ ਹੈ।
ਤਾਤੇ ਰੱਬ ਦਾਸ ਉਦਾਸ,
ਉਦਾਸ ਜੀ ਕਹਿੰਦੇ ਸੰਸਾਰ ਤੇ ਉਦਾਸੀ ਦਾ ਕਾਰਨ ਇਹ ਹੀ ਹਨ ਕਿ ਜਿੰਨਾ ਸੰਸਾਰ ਆ ਪ੍ਰੇਮਾ ਭਗਤੀ ਤੋਂ ਰਹਿਤ ਆ। ਪ੍ਰੇਮਾ ਭਗਤੀ ਤੋਂ ਬਿਨਾਂ ਗਿਆਨ ਦਾ ਪੈਦਾ ਹੋਣਾ ਬੜਾ ਮੁਸ਼ਕਲ ਹੈ, ਅਤੇ ਜੇ ਪ੍ਰੇਮਾ ਭਗਤੀ ਪੈਦਾ ਹੋ ਜਾਏ ਫਿਰ ਇਹਦੇ 'ਚ ਕੋਈ ਸ਼ੰਕਾ ਹੈ ਹੀ ਨਹੀਂ ਕਿ ਪਰਮੇਸ਼ਰ ਦੀ ਪ੍ਰਾਪਤੀ ਨਾ ਹੋ ਸਕੇ। ਇਹ ਸਾਧ ਸੰਗਤ ਜੀਓ ਗੌੜੀ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਦੁਆਰਾ ਗੌੜੀ ਰਾਗ ਸੰਪੂਰਨ ਹੋਇਆ ਹੈ ਔਰ ਭਗਤ ਰਵਿਦਾਸ ਜੀ ਦੇ ਪੰਜ ਸ਼ਬਦ ਸੀ, ਇਸ ਸ਼ਬਦ ਦੇ ਅੰਦਰ ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਇਹ ਸਾਰੀ ਵਿਆਖਿਆ ਚਾਰੇ ਯੁਗਾਂ ਦੀ ਪ੍ਰਕਿਰਿਆ ਦੱਸਦਿਆਂ ਹੋਇਆਂ ਕਲਯੁਗ ਦੇ ਵਿੱਚ ਕੀ ਨਿਯਮ ਵਿਧਾਨ ਹੈ ਇਹ ਸਾਰਾ ਵਿਸਥਾਰ ਦੇ ਨਾਲ, ਇਹ ਗੰਭੀਰ ਮਸਲਾ ਸੀ, ਇਹਨੂੰ ਉਹਨਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਸੁਲਝਾਇਆ ਹੈ। ਅਗਰ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰੀਏ ਤਾਂ ਫਿਰ ਬੜੀ ਪਰਮ ਸਿੱਧੀ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਪਰਸੋਂ ਸ਼੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਜਿਨ੍ਹਾਂ ਦੀ ਪੰਜਾਬ, ਹਿੰਦੁਸਤਾਨ ਨੇ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ ਔਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਨਮ ਸਥਾਨ ਔਰ ਬੇਅੰਤ ਸੇਵਾ ਉਹ ਕਰ ਕਰਾ ਰਹੇ ਹੈ। ਆਪ ਸਾਰੇ ਚੰਗੀ ਤਰ੍ਹਾਂ ਭਲੀ ਭਾਂਤ ਮਹਾਂਪੁਰਖਾਂ ਨੂੰ ਜਾਣਦੇ ਹੀ ਹੈ ਅਤੇ ਇੱਥੇ ਡੱਲਾ ਸਾਹਿਬ ਵੀ, ਸੰਤ ਘਾਟ, ਹੱਟ ਸਾਹਿਬ ਅਤੇ ਬੇਰ ਸਾਹਿਬ, ਗੁਰਦੁਆਰਾ ਅੰਤਰਜਾਮਤਾ ਸਾਹਿਬ, ਤਰਨ ਤਾਰਨ ਦੇ ਕੋ ਹਸਪਤਾਲ ਵੀ ਇੱਕ ਅਲੌਕਿਕ ਚੀਜ਼ ਉਹਨਾਂ ਨੇ ਕਾਇਮ ਕੀਤੀ ਹੈ ਰੋਗੀਆਂ ਵਾਸਤੇ। ਅਤੇ ਪਰਸੋਂ ਮਹਾਂਪੁਰਖਾਂ ਨੇ ਕੁਦਰਤੀ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਇਹ ਬਚਨ ਕਹੇ ਸੀ ਕਿ ਸਾਢੇ 500 ਸਾਲਾਂ ਬੜਾ ਨਜ਼ਦੀਕ ਇਹ ਦਿਨ ਜਿਹਦੀ ਉਡੀਕ ਵਿੱਚ ਲੱਗੇ ਹੋਏ ਆ ਰਿਹਾ, ਸਰਾਵਾਂ ਦੀ ਸੇਵਾ ਵੀ ਚੱਲ ਰਹੀ ਹੈ। ਇੱਧਰ ਭਾਈ ਮਰਦਾਨਾ ਜੀ ਦੀਵਾਨ ਹਾਲ ਤੋਂ ਚੜ੍ਹਦੇ ਪਾਸੇ ਵੀ ਸੇਵਾ ਆਰੰਭ ਹੋ ਚੁੱਕੀ ਹੈ, ਪਾਰਕਿੰਗ ਵਾਸਤੇ ਵੀ ਅਤੇ ਸਰਾਵਾਂ ਵੀ। ਇੱਧਰ ਵੀ ਕੱਲ੍ਹ ਲੈਂਟਰ 3 ਮੰਜ਼ਲੀ ਸਰਾ ਦਾ ਪਿਆ ਹੈ ਅਤੇ ਗੇਟਾਂ ਦੀ ਸੇਵਾ ਵੀ ਆਰੰਭ ਹੋ ਚੁੱਕੀ ਹੈ। ਅਤੇ ਮਹਾਂਪੁਰਖਾਂ ਨੇ ਇਹ ਵੀ ਇੱਕ ਆਸ਼ਾਵਦਨ ਦੱਸਿਆ ਕਿ ਅਸੀਂ ਇੱਥੇ ਵੀ ਚਾਹੁੰਦੇ ਹਾਂ ਕਿ ਤਰਨ ਤਾਰਨ ਵਾਂਗੂ ਇੱਕ ਹਸਪਤਾਲ ਕਾਇਮ ਕੀਤਾ ਜਾਏ। ਹੋਰ ਵੀ ਭਾਵਨਾਵਾਂ ਸੀ ਅਤੇ ਇੱਕ ਵਚਨ ਉਹਨਾਂ ਨੇ ਥੋੜ੍ਹਾ ਇਸ ਤਰ੍ਹਾਂ ਵੀ ਕਿਹਾ ਕਿ ਅਸੀਂ ਬਾਹਰੋਂ ਸੰਗਤ ਲਿਆਉਂਦੇ ਹਾਂ, ਉਹ ਸੰਗਤ ਹੱਥੀਂ ਸੇਵਾ ਕਰਦੀ ਹੈ, ਇਲਾਕੇ ਵਿੱਚ ਬੜੀ ਤਿਲ ਮਾਠਿਆ ਹੁੰਦੇ ਤਾਂ ਹੈ ਚੰਦ ਪਿੰਡਾਂ 'ਚੋਂ, ਅਤੇ ਸੰਗਤ ਵਿੱਚ ਇਹ ਜ਼ਰੂਰ ਸੰਗਤਾਂ ਨੂੰ ਪ੍ਰੇਰਨਾ ਦਿਓ ਕਿ ਸਾਰੇ ਪਿੰਡਾਂ ਦੀਆਂ ਸੰਗਤਾਂ, ਸਰਪੰਚ ਪੰਚ ਆ, ਲੰਬੜਦਾਰ ਆ ਜਾਂ ਗੁਰਦੁਆਰਿਆਂ ਦੇ ਪ੍ਰਬੰਧਕ ਆ, ਉਹ ਇਸ ਤਰ੍ਹਾਂ ਡਾਲੀ ਵੱਧ ਨਿਯਮ ਬਣਾਉਣ, ਕਿਉਂ ਸਮਾਂ ਬੜਾ ਸੀਮਤ ਆ ਅਤੇ ਸੇਵਾਵਾਂ ਬੜੀਆਂ ਵਿਸਥਾਰ ਵਿੱਚ ਆ, ਅਤੇ ਸਾਰੀਆਂ ਸੰਗਤਾਂ ਨੂੰ ਇਹ ਨਿਮਰਤਾ ਦੇ ਨਾਲ ਪਏ ਬੇਨਤੀ ਹੈ ਕਿ ਆਪੋ ਆਪਣੇ ਨਗਰਾਂ ਵਿੱਚੋਂ ਰੋਜ਼ਾਨਾ ਇੱਕ ਪਿੰਡ ਦੀ ਸੰਗਤ ਜ਼ਰੂਰ ਆ ਕੇ ਇਹ ਸੇਵਾ ਜਿਹੜੀ ਹੈ ਮਹਾਂਪੁਰਖਾਂ ਨੂੰ ਸਹਿਯੋਗ ਦਿਓ। ਇੱਕ ਵਚਨ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪੁਰਾਣੇ ਬੁੜਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਕਰਾਈਆ ਵੀ ਕਿਹਾ, ਕਈ ਹੋਰ ਕੁਝ ਵੀ ਕਿਹਾ, ਬਾਣੀ 'ਚ ਵੀ ਲਿਖਿਆ ਹੋਇਆ, ਉਹ ਤਾਂ ਗਲਤੀ ਕਰ ਗਿਆ ਅਤੇ ਤੁਸੀਂ ਸੇਵਾ ਕਰਕੇ ਇਹ ਸਾਰਾ ਦੋਸ਼ ਧੋ ਲਿਆ ਜਾਵੇ, ਇਹ ਦੋਸ਼ ਜਿਹੜਾ ਨਾ ਇਹ ਨਿਵਿਰਤ ਹੋ ਜਾਏ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਸਮੁੱਚੀ ਸਾਧ ਸੰਗਤ ਨੂੰ ਬੜੀ ਨਿਮਰਤਾ ਨਾਲ ਬੇਨਤੀ ਹੈ, ਕਿਉਂਕਿ ਕਾਰਜ ਜਿਹੜੇ ਸੰਗਤ ਦੇ ਹੁੰਦੇ ਆ ਸੰਗਤ ਨੇ ਕਰਨੇ ਆ, ਅਤੇ ਜੇ ਹੁਣ ਕਹੀਏ ਆਪਾਂ ਸਾਰੇ ਕੰਮ ਕਿ ਪੈਸੇ ਨਾਲ, ਤਾਂ ਬੜਾ ਖਰਚਾ ਵੀ ਹੁੰਦਾ। ਉਹ ਇੱਕ ਜਗ੍ਹਾ ਸ਼੍ਰੀਮਾਨ ਪੰਡਿਤ ਨਿਕਾਲ ਸਿੰਘ ਜੀ ਗਏ, ਉਹ ਗੁਰਦੁਆਰੇ ਲਈ ਬੇਨਤੀ ਕੀਤੀ, ਮਾਇਆ ਕਾਫੀ ਹੋ ਗਈ, ਅਤੇ ਸੰਤਾਂ ਨੇ ਕਿਹਾ ਵੀ ਗੁਰਦੁਆਰਾ ਤਿਆਰ ਹੋ ਗਿਆ, ਕਹਿੰਦੇ ਜੀ ਹਾਲੇ ਤਾਂ ਵਿੱਚ ਹੀ ਹੈ, ਕਹਿੰਦੇ ਮਾਇਆ ਤਾਂ ਕਾਫੀ ਸੀ, ਕਹਿੰਦੇ ਉਹ ਦਿਹਾੜੀਆਂ 'ਚ ਹੀ, ਕਹਿੰਦੇ ਫਿਰ ਤੁਸੀਂ ਕੀ ਕੀਤਾ, ਤੁਸੀਂ ਸੇਵਾ ਕਰਦੇ ਹਿਰਦਾ ਸ਼ੁੱਧ ਹੁੰਦਾ, ਗੁਰੂ ਕੀ ਬਖਸ਼ਿਸ਼ ਮਿਲਦੀ, ਤ੍ਰਿਗ ਸੇਵਾ ਬਿਨ ਹੱਥ ਪੈਰ, ਹੋਰ ਨਿਫਲ ਸੋ ਕਰਨੀ ਲਿਖਿਆ। ਇਸ ਵਾਸਤੇ ਸਾਰੇ ਨਗਰਾਂ ਇਲਾਕੇ ਦੀਆਂ ਸੰਗਤਾਂ ਨੂੰ ਇਹ ਬੜੀ ਨਿਮਰਤਾ ਦੇ ਨਾਲ ਬੇਨਤੀ ਹੈ ਕਿ ਮਹਾਂਪੁਰਖਾਂ ਦੇ ਨਾਲ ਸਾਰੇ ਮੁੰਡੇ ਨਾਲ ਮੁੰਡਾ ਜੋੜ ਕੇ ਇਹ ਸੇਵਾ ਕਰੀਏ। ਹੁਣ ਦਿਨ ਪ੍ਰਧਾਨ ਸਾਹਿਬ ਆਏ ਹੈ ਅਤੇ ਉਹ ਨੀਂਹ ਪੱਥਰ ਰੱਖਦਾ ਹੈ, ਅਤੇ ਉਹਨਾਂ ਨੇ ਵੀ ਬੜਾ ਮਹਾਂਪੁਰਖਾਂ ਨੂੰ ਇਹ ਉਦੋਂ ਤੱਕ ਸੰਪੂਰਨ ਹੋ ਜਾਏ, ਸੰਪੂਰਨ ਕਰਨ ਵਾਸਤੇ ਫਿਰ ਆਪਾਂ ਨੂੰ ਹਾਂਜੀ ਹੱਥੀਂ ਸੇਵਾ ਦਾ ਸਹਿਯੋਗ ਵੀ ਬੜਾ ਲੋੜੀਂਦਾ ਹੈ। ਇਸ ਕਰਕੇ ਸਾਰੇ ਨਗਰਾਂ ਦੇ ਸੰਗਤ ਜਿਹੜੀ ਹੈ ਸ਼ਰਧਾ ਭਗਤੀ ਨਾਲ ਇਹ ਡਾਲੀਵਾਦ ਨਿਯਮ ਬਣਾਓ ਕਿ ਸਗੋਂ ਇੰਨੀ ਸੰਗਤ ਆਵੇ। ਉਹ ਕਹਿੰਦੇ ਵੀ ਜੇ ਸੰਗਤ ਵਧੇਰੇ ਆਵੇ ਅਸੀਂ ਮਸ਼ੀਨਾਂ ਵੱਧ ਲਾ ਦੇਵਾਂਗੇ, ਫਿਰ ਉਹਦੇ ਨਾਲ ਇਹ ਹੈ ਕੰਮ ਦੀ ਰਫਤਾਰ ਵੀ ਬਣ ਜਾਏਗੀ। ਦੂਰੋਂ ਜ਼ਿਲ੍ਹੇ ਲਿਆਉਂਦੇ ਆ, ਠੰਡ ਦਾ ਮੌਸਮ ਆ ਅਤੇ 10 ਵੱਜ ਜਾਂਦੇ, ਫਿਰ ਛੱਡ ਕੇ ਆਉਣਾ ਹੁੰਦਾ, ਧੁੰਦ ਵੀ ਪੈਂਦੀ ਹੈ, ਅਤੇ ਨੇੜੇ ਵਾਲਿਆਂ ਨੂੰ ਤੁਹਾਨੂੰ ਵੈਸੇ ਥੋੜ੍ਹਾ ਇਹ ਵੀ ਸੌਖਾ। ਇਸ ਕਰਕੇ ਮਹਾਂਪੁਰਖਾਂ ਨੇ ਵਚਨ ਜੋ ਕੀਤਾ ਸੀ ਕਿ ਕਥਾ 'ਚ ਜ਼ਰੂਰ ਸੰਗਤ ਨੂੰ ਪ੍ਰੇਰਣਾ ਦੇਣੀ ਹੈ, ਉਹ ਬੇਨਤੀ ਕੀਤੀ ਹੈ। ਇਹ ਕਾਰਜ ਧੰਨ ਗੁਰੂ ਨਾਨਕ ਸਾਹਿਬ ਦਾ 550 ਸਾਲਾਂ ਜਿੰਨੀਆਂ ਜਥੇਬੰਦੀਆਂ ਵੀ ਹੈ, ਕੀਰਤਨ ਦਰਬਾਰਾਂ ਵਾਲੇ ਆ ਜਾਂ ਦੂਜੇ ਤੀਜੇ ਆ, ਉਹਨਾਂ ਦਾ ਵੀ ਫਰਜ਼ ਹੈ। ਇਹ ਤਾਂ ਸਾਰੇ ਕਹਿੰਦੇ ਆਹ ਬਣ ਜਾਣਾ ਚਾਹੀਦਾ, ਉਹ ਹੋ ਜਾਣਾ ਚਾਹੀਦਾ, ਪਰ ਆਪਣਾ ਵੀ ਫਰਜ਼ ਹੈ ਨਾ, ਜਿਹੜੇ ਇਹ ਸੇਵਾ ਕਰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਜਿਹੜਾ ਤਨ ਮਨ ਧਨ ਨਾਲ ਦਿੱਤਾ ਜਾਵੇ, ਅਤੇ ਫਿਰ ਇਹ ਕਾਰਜ ਸਿਰੇ ਚੜ੍ਹਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।